प्रतख गुरु निस्तारे सतनाम वाहे गुरु साहिब जी ए मन चंचला चतुराई किने ना पाया चतुराई न पाया किने तू सुन मन मेरिया इह माया मोहनी जिन परम पुलाया माया ता मोहनी तिन कीती जिन ठगवली पाईया कुर्बान किता तिसे बिटो जिन मोह मीठा लाया कहे नानक मन चंचल चतुराई किने ना पाया कहे नानक ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਪਰਮ ਸਨਮਾਨ ਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ, ਸਭ ਤੋਂ ਪਹਿਲਾਂ ਗੁਰੂ ਬਖਸ਼ੀ ਗੁਰਫਤਿਹ ਨਾਲ ਸਾਰੇ ਜਾਣੇ ਸਾਂਝ ਬਣਾਈਏ। ਕੋਈ ਰਸਨਾ ਖਾਲੀ ਨਾ ਰਹੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ ਜਿਸ ਦੀ ਲੜੀਵਾਰ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਸਾਂਝੀ ਕਰਨ ਦਾ ਆਪਾਂ ਯਤਨ ਕਰ ਰਹੇ ਹਾਂ, ਉਸੇ ਲੜੀ ਅਨੁਸਾਰ ਅੱਜ ਦਸਵੀਂ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਕ 918 'ਤੇ ਅੰਕਿਤ ਹੈ। ਬਾਣੀ ਦਾ ਸਿਰਲੇਖ ਹੈ ਆਨੰਦ। ਇਹ ਚਰਚਾ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ, ਇਹਨਾਂ ਵਿਸ਼ਿਆਂ ਦੇ ਉੱਤੇ ਆਨੰਦ ਇਸ ਨੂੰ ਆਖਦੇ ਹਨ। ਆਨੰਦ ਕਿਸ ਤਰੀਕੇ ਦੇ ਨਾਲ ਮਿਲਦਾ ਹੈ ਤੇ ਆਨੰਦ ਪ੍ਰਾਪਤੀ ਦੇ ਰਸਤੇ ਦੇ ਵਿੱਚ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ ਜਿਨ੍ਹਾਂ ਕਰਕੇ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਅੱਜ ਦੀ ਵਿਚਾਰ ਅਧੀਨ ਇਸ ਪੌੜੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਰੁਕਾਵਟਾਂ ਦੇ ਵਿੱਚੋਂ ਇੱਕ ਮੁੱਖ ਰੁਕਾਵਟ ਦਾ ਜ਼ਿਕਰ ਕੀਤਾ ਹੈ ਜਿਸ ਕਰਕੇ ਇਸ ਮਨੁੱਖ ਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ, ਜਾਂ ਇੰਝ ਆਖੀਏ ਕਿ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਉਹ ਰੁਕਾਵਟ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਸ ਮਨੁੱਖ ਦੇ ਮਨ ਦੀਆਂ ਚਤਰਾਈਆਂ, ਇਸ ਮਨੁੱਖ ਦੇ ਮਨ ਦੀਆਂ ਚਲਾਕੀਆਂ। ਜੇ ਕੋਈ ਮਨੁੱਖ ਇਹ ਮੰਨ ਕੇ ਬੈਠੇ ਕਿ ਸ਼ਾਇਦ ਆਪਣੀਆਂ ਚਲਾਕੀਆਂ ਦੇ ਨਾਲ, ਚਤਰਾਈਆਂ ਦੇ ਨਾਲ ਮੈਂ ਆਨੰਦ ਲੱਭ ਲਵਾਂਗਾ, ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪਾਵਨ ਪੌੜੀ ਦੇ ਅੰਦਰ ਸਮਝਾਉਂਦੇ ਨੇ, ਆਰੰਭ ਤਾਂ ਇੱਥੋਂ ਕਰਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਕਿਉਂਕਿ ਮਨ ਦੀਆਂ ਚਲਾਕੀਆਂ ਦਾ ਜ਼ਿਕਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ, ਇਸ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਸ ਮਨ ਨੂੰ ਮੁਖਾਤਬ ਹੁੰਦੇ ਨੇ ਤੇ ਇੱਥੇ ਮਨ ਨੂੰ ਚੰਚਲਾ ਆਖਦੇ ਨੇ। ਚੰਚਲਾ ਦਾ ਅਰਥ ਹੈ ਜਿਹੜਾ ਚਲਾਕ ਹੋਵੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਅੰਦਰ ਇਸ ਮਨ ਨੂੰ ਚੰਚਲ ਚਲਾਕ ਕਹਿ ਕੇ ਮੁਖਾਤਬ ਕੀਤਾ ਹੈ। ਜਿੱਥੇ ਆਪਾਂ ਬੋਲ ਪੜ੍ਹਦੇ ਹਾਂ, ਮਨ ਕਰ ਹਲਾ ਤੂੰ ਚੰਚਲਾ, ਚਤੁਰਾਈ ਛੱਡ ਵਿਕਰਾਲ, ਕਰਹਲ ਕਹਿੰਦੇ ਨੇ ਊਠ ਦੇ ਬੱਚੇ ਨੂੰ, ਜਿਸ ਤਰੀਕੇ ਦੇ ਨਾਲ ਊਠ ਦਾ ਬੱਚਾ ਬੇਮੁਹਾਰਾ ਹੋਇਆ ਜੰਗਲ ਦੇ ਵਿੱਚ ਫਿਰਦਾ ਹੈ, ਕਦੇ ਕਿਸੇ ਰੁੱਖ ਦੀ ਟਾਹਣੀ ਨੂੰ ਮੂੰਹ ਮਾਰਦਾ ਹੈ, ਕਦੇ ਕਿਸੇ ਰੁੱਖ ਦੀ ਟਾਹਣੀ ਨੂੰ ਮੂੰਹ ਮਾਰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਚਲਾਕ ਮਨ ਤੋਂ ਵੀ ਬੜਾ ਬੇਮੁਹਾਰ ਹੈ, ਊਠ ਦੇ ਬੱਚੇ ਦੀ ਨਿਆਈ ਤੋਂ ਬੇਮੁਹਾਰਾ ਫਿਰਨ ਵਾਲਾ ਹੈ। ਪਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੂੰ ਚਤਰਾਈਆਂ ਛੱਡ ਦੇ, ਤੂੰ ਚਲਾਕੀਆਂ ਛੱਡ ਦੇ, ਮਨ ਕਰ ਹਲਾ ਤੂੰ ਚੰਚਲਾ, ਚਤੁਰਾਈ ਛੱਡ ਵਿਕਰਾਲ। ਵਿਕਰਾਲ ਕਹਿੰਦੇ ਨੇ ਜਿਹੜਾ ਬਹੁਤ ਜ਼ਿਆਦਾ ਭਿਆਨਕ ਹੋਵੇ, ਬਹੁਤ ਜ਼ਿਆਦਾ ਡਰਾਉਣਾ ਹੋਵੇ। ਚਲਾਕੀਆਂ ਦੇ ਨਾਲ, ਚਤੁਰਾਈਆਂ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰਾ ਜਿਹੜਾ ਜੀਵਨ ਹੈ ਬਹੁਤ ਡਰਾਉਣੀ ਵਿਕਾਰਾਂ ਦੀ ਖੱਡ ਦੇ ਵਿੱਚ ਜਾ ਡਿੱਗੇਗਾ, ਬਹੁਤ ਭਿਆਨਕ ਡੂੰਘੀ ਖੱਡ ਦੇ ਵਿੱਚ ਤੂੰ ਜਾ ਡਿੱਗੇਗਾ, ਡਰਾਉਣੇ ਖੂਹ ਦੇ ਵਿੱਚ ਤੇਰਾ ਜੀਵਨ ਗਰਕ ਹੋ ਜਾਏਗਾ। ਇਸ ਵਾਸਤੇ ਹੇ ਚੰਚਲ ਮਨ, ਹੇ ਚਲਾਕ ਮਨ, ਚਤਰਾਈਆਂ ਛੱਡ ਦੇ। ਚਤਰਾਈਆਂ ਦੇ ਨਾਲ, ਚਲਾਕੀਆਂ ਦੇ ਨਾਲ ਕਿਸੇ ਨੂੰ ਆਨੰਦ ਨਹੀਂ ਮਿਲੇਗਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾ ਅੱਜ ਤੱਕ ਕਿਸੇ ਨੂੰ ਚਲਾਕੀਆਂ ਦੇ ਨਾਲ ਆਨੰਦ ਮਿਲਿਆ, ਨਾ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਨੂੰ ਚਲਾਕੀਆਂ ਦੇ ਨਾਲ ਆਨੰਦ ਮਿਲੇਗਾ। ਇਸ ਵਾਸਤੇ ਇਹ ਭੁਲੇਖਾ ਤੇ ਆਪਣੇ ਮਨ ਵਿੱਚੋਂ ਦੂਰ ਕਰ ਦੇ ਕਿ ਸ਼ਾਇਦ ਮੈਂ ਆਪਣੀਆਂ ਚਤਰਾਈਆਂ ਦੇ ਨਾਲ, ਆਪਣੀਆਂ ਚਲਾਕੀਆਂ ਦੇ ਨਾਲ ਖੁਸ਼ੀ ਲੱਭ ਲਵਾਂਗਾ, ਜੀਵਨ ਦੇ ਵਿੱਚ ਖੇੜਾ ਪ੍ਰਾਪਤ ਕਰ ਲਵਾਂਗਾ, ਜੀਵਨ ਦੇ ਅੰਦਰ ਪ੍ਰਸੰਨਤਾ ਹਾਸਲ ਕਰ ਲਵਾਂਗਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਹੇ ਮੇਰੇ ਮਨ ਤੂੰ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣ। ਅੱਜ ਤੱਕ ਕਿਸੇ ਨੂੰ ਵੀ ਚਤਰਾਈਆਂ ਦੇ ਨਾਲ, ਅੱਜ ਤੱਕ ਕਿਸੇ ਨੂੰ ਵੀ ਚਲਾਕੀਆਂ ਦੇ ਨਾਲ ਪਰਮਾਤਮਾ ਨਹੀਂ ਮਿਲਿਆ। ਇਸ ਵਾਸਤੇ ਚਤਰਾਈਆਂ, ਇਸ ਵਾਸਤੇ ਚਲਾਕੀਆਂ ਜਿਹੜੀਆਂ ਨੇ ਉਹ ਛੱਡ ਦੇ। ਇਸੇ ਨੂੰ ਬਾਬੇ ਕਬੀਰ ਨੇ ਆਖਿਆ ਸੀ, ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ, ਨਾ ਚਤੁਰ ਪੁਜ ਪਾਈਐ। ਹੁਣ ਕਿਉਂਕਿ ਉਹ ਸ਼ਬਦ ਦਾ ਕੇਂਦਰੀ ਭਾਵ ਹੈ, ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਜਿਨ੍ਹਾਂ ਦੇ ਵਿੱਚ ਆਖਦੇ ਨੇ ਕਿ ਚਤੁਰਾਈਆਂ ਦੇ ਨਾਲ, ਚਲਾਕੀਆਂ ਦੇ ਨਾਲ ਰੱਬ ਜੀ ਨੂੰ ਮਿਲਿਆ ਨਹੀਂ ਜਾ ਸਕਦਾ। ਤੇ ਕਿਹੜੇ ਕਿਹੜੇ ਕਰਮ ਨੂੰ ਬਾਬਾ ਕਬੀਰ ਜੀ ਉੱਥੇ ਚਤਰਾਈ ਕਹਿੰਦੇ ਪਏ ਨੇ, ਚਲਾਕੀ ਕਹਿੰਦੇ ਪਏ ਨੇ, ਉਸ ਦੀ ਵਿਆਖਿਆ ਫਿਰ ਉਸ ਸਾਰੇ ਸ਼ਬਦ ਦੇ ਅੰਦਰ ਉਹਨਾਂ ਨੇ ਕਰ ਦਿੱਤੀ। ਤੇ ਹੈਰਾਨ ਹੁੰਦਾ ਜਦੋਂ ਬਾਬਾ ਕਬੀਰ ਇਹ ਕਹਿੰਦੇ ਨੇ ਵੀ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂਕੇ ਹਿਰਦੇ ਭਾਉ ਹੈ ਦੂਜਾ। ਇਹਦਾ ਮਤਲਬ ਜਪ ਤਪ ਜਿਹੜੇ ਇਹ ਵੀ ਮਨੁੱਖ ਦੀ ਚਲਾਕੀ ਹੈ, ਵਰਤ ਰੱਖਣੇ ਇਹ ਵੀ ਮਨੁੱਖ ਦੀ ਚਲਾਕੀ ਹੈ, ਪੂਜਾ ਕਰਨੀ ਇਹ ਵੀ ਮਨੁੱਖ ਦੀ ਚਲਾਕੀ ਹੈ। ਬਾਬਾ ਕਬੀਰ ਕਹਿੰਦੇ ਨੇ ਹਾਂ, ਇਹ ਜਿਤਨੇ ਧਰਮ ਦੇ ਕਰਮ ਨੇ ਮਨੁੱਖ ਦੀਆਂ ਚਲਾਕੀਆਂ ਬਣ ਜਾਂਦੇ ਨੇ, ਮਨੁੱਖ ਦੀਆਂ ਚਤਰਾਈਆਂ ਬਣ ਜਾਂਦੇ ਨੇ ਉਸ ਵੇਲੇ ਜਦੋਂ ਹਿਰਦੇ ਅੰਦਰ ਭਾਵਨਾ ਕੋਈ ਹੋਰ ਹੋਵੇ। ਜਾਂਕੇ ਹਿਰਦੇ ਭਾਉ ਹੈ ਦੂਜਾ, ਅੰਦਰ ਭਾਵਨਾ ਤੇ ਕੁਝ ਹੋਰ ਹੈ, ਅੰਦਰ ਭਾਵਨਾ ਤੇ ਧਰਮੀ ਬਣਨ ਦੀ ਨਹੀਂ ਹੈ। ਕੇਵਲ ਇਹ ਧਰਮੀ ਹੋਣ ਦਾ ਦਿਖਾਵਾ ਕਰ ਰਿਹਾ ਹੈ, ਧਰਮੀ ਬਣਨਾ ਨਹੀਂ ਚਾਹੁੰਦਾ। ਕੇਵਲ ਧਰਮੀ ਹੋਣ ਦਾ ਦਿਖਾਵਾ ਕਰਦਾ ਹੈ। ਦੇਖੋ ਗੁਰਬਾਣੀ ਦੀ ਇਹ ਸ਼ਬਦਾਵਲੀ ਹੈ, ਜਿਹੜੇ ਤੇ ਪਾਵਨ ਬਾਣੀ ਨੂੰ ਪੜ੍ਹਨ ਦੇ ਅਭਿਆਸੀ ਨੇ, ਵਿਚਾਰਨ ਦੇ ਅਭਿਆਸੀ ਨੇ, ਗੁਰਬਾਣੀ ਦੀ ਇਸ ਸ਼ਬਦਾਵਲੀ ਨੂੰ ਪੜ੍ਹ ਕੇ ਆਸਾਨੀ ਦੇ ਨਾਲ ਸਹੀ ਨੁਕਤਾ ਸਮਝ ਲੈਂਦੇ ਨੇ। ਪਰ ਜੇ ਕੋਈ ਬਾਣੀ ਦਾ ਅਭਿਆਸੀ ਨਾ ਹੋਵੇ, ਕਦੇ ਕਦਾਈ ਬਾਣੀ ਦਾ ਕੋਈ ਸ਼ਬਦ ਸਾਹਮਣੇ ਆਵੇ ਤੇ ਉਸ ਸ਼ਬਦ ਨੂੰ ਸਾਹਮਣੇ ਰੱਖ ਕੇ ਆਪਣੇ ਦਿਮਾਗ ਦੇ ਉੱਤੇ ਜ਼ੋਰ ਪਾਉਣਾ ਸ਼ੁਰੂ ਕਰ ਦੇਵੇ, ਉਸ ਵੇਲੇ ਕਈ ਵਾਰੀ ਉਹ ਬੰਦਾ ਕਨਫਿਊਜ਼ ਹੋ ਜਾਂਦਾ ਵੀ ਇੱਥੇ ਗੁਰਦੇਵ ਨੇ ਕੀ ਆਖ ਦਿੱਤਾ, ਆਹ ਕਿਹੜੀ ਸ਼ਬਦਾਵਲੀ ਗੁਰਦੇਵ ਨੇ ਵਰਤ ਦਿੱਤੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ ਜਿੱਥੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਹੁਣ ਉੱਥੇ ਗੁਰਦੇਵ ਨੇ ਸ਼ਬਦ ਚੰਗਿਆਈਆਂ ਵੀ ਇਹਦੇ ਵਿੱਚ ਹੀ ਰੱਖ ਦਿੱਤਾ ਹੈ। ਇੱਕ ਪਾਸੇ ਅਸੀਂ ਜਪਜੀ ਦੀ ਪਾਵਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਦੂਰ, ਅਸੀਂ ਪੜ੍ਹਦੇ ਹਾਂ ਵੀ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਕਿਹੜਾ ਮਨੁੱਖ ਰੱਬ ਜੀ ਦੇ ਨੇੜੇ ਹੈ, ਕਿਹੜਾ ਮਨੁੱਖ ਰੱਬ ਜੀ ਤੋਂ ਦੂਰ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਰੇਕ ਮਨੁੱਖ ਚਾਹੇ ਇਮਾਨਦਾਰੀ ਦੇ ਨਾਲ ਆਪਣੇ ਜੀਵਨ ਦੀ ਪਰਖ ਕਰ ਸਕਦਾ ਹੈ। ਕਸਵੱਟੀ ਇਹ ਹੈ ਜੀਵਨ ਦੇ ਉੱਤੇ ਝਾਤ ਮਾਰ ਕੇ ਦੇਖ ਲਏ ਕਿ ਜੀਵਨ ਦੇ ਅੰਦਰ ਚੰਗਿਆਈਆਂ ਵੱਧਦੀਆਂ ਪਈਆਂ ਨੇ ਕਿ ਬੁਰਿਆਈਆਂ ਵੱਧਦੀਆਂ ਪਈਆਂ ਨੇ। ਜੇ ਜੀਵਨ ਦੇ ਅੰਦਰ ਬੁਰਿਆਈਆਂ ਵੱਧਦੀਆਂ ਪਈਆਂ ਨੇ, ਮੰਨ ਲਏ ਮਾਲਕ ਤੋਂ ਦੂਰ ਜਾ ਰਹੇ ਆ। ਜੇ ਜੀਵਨ ਦੇ ਅੰਦਰ ਚੰਗਿਆਈਆਂ ਵੱਧਦੀਆਂ ਪਈਆਂ ਨੇ ਤੇ ਸਮਝ ਲਏ ਮਾਲਕ ਦੇ ਨੇੜੇ ਹੋ ਰਹੇ ਆ। ਪਰ ਉਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਚੱਕਰੀਆਂ ਚੰਗਿਆਈਆਂ ਅਵੜ ਸਿਆਣਪ ਕਿੱਤ, ਕਹਿਣ ਲੱਗੇ ਤੇਰੀਆਂ ਚੱਕਰੀਆਂ ਤੇਰੀਆਂ ਸਿਆਣਪਾਂ ਤੇਰੀਆਂ ਚੰਗਿਆਈਆਂ ਕਿਸੇ ਕੰਮ ਨਹੀਂ ਆਉਣੀਆਂ। ਤਿੰਨੇ ਲਫ਼ਜ਼ ਜਿਹੜੇ ਨੇ, ਥੋੜਾ ਇਹਨਾਂ ਲਫ਼ਜ਼ਾਂ ਨੂੰ ਵਿਚਾਰ ਲੈਣਾ। ਚੱਕਰੀਆਂ ਦਾ ਅਰਥ ਕੀ ਹੈ, ਚੰਗਿਆਈਆਂ ਦਾ ਅਰਥ ਕੀ ਹੈ, ਸਿਆਣਪਾਂ ਦਾ ਅਰਥ ਕੀ ਹੈ। ਚੱਕਰੀਆਂ ਸ਼ਬਦ ਦਾ ਉੱਥੇ ਅਰਥ ਹੈ ਲੋਕਾਂ ਦੀਆਂ ਕੀਤੀਆਂ ਹੋਈਆਂ ਖੁਸ਼ਾਮਦਾਂ, ਲੋਕਾਂ ਦੀਆਂ ਕੀਤੀਆਂ ਹੋਈਆਂ ਝੂਠੀਆਂ ਤਾਰੀਫਾਂ, ਲੋਕਾਂ ਦੀਆਂ ਵਡਿਆਈਆਂ ਦੇ ਬੰਨੇ ਹੋਏ ਵੱਡੇ ਵੱਡੇ ਪੁੱਲ ਜਿਹੜੇ ਨੇ। ਗੁਰਦੇਵ ਕਹਿੰਦੇ ਨੇ ਤੇਰੇ ਕਿਸੇ ਕੰਮ ਨਹੀਂ ਆਉਣੇ। ਫਿਰ ਕਹਿੰਦੇ ਨੇ ਚੰਗਿਆਈਆਂ, ਚੰਗਿਆਈਆਂ ਤੇਰੇ ਕੰਮ ਨਹੀਂ ਆਉਣੀਆਂ। ਇਹਦਾ ਭਾਵ ਹੈ ਉਹ ਕਰਮ ਜਿਹੜੇ ਤੂੰ ਇਸ ਵਾਸਤੇ ਕਰਦੇ ਵੀ ਲੋਕੀ ਮੈਨੂੰ ਚੰਗਾ ਕਹਿਣ, ਜਿਹੜੇ ਕੇਵਲ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਦਿਸਣ ਵਾਸਤੇ ਤੂੰ ਕੰਮ ਕਰਦਾ ਪਿਆ ਵੀ ਲੋਕੀ ਮੈਨੂੰ ਚੰਗਾ ਕਹਿਣ। ਚੰਗਾ ਬਣਨਾ ਨਹੀਂ ਚਾਹੁੰਦਾ, ਕੇਵਲ ਚੰਗਾ ਦਿਸਣਾ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਉਹਨਾਂ ਨੂੰ ਚੰਗਿਆਈਆਂ ਆਖਦੇ ਨੇ, ਕਹਿੰਦੇ ਨੇ ਇਹੋ ਜਿਹੀਆਂ ਚੰਗਿਆਈਆਂ ਵੀ ਤੇਰੇ ਜੀਵਨ ਦੇ ਕਿਸੇ ਕੰਮ ਨਹੀਂ ਆਉਣਗੀਆਂ। ਜਿਹੜੇ ਕਰਮ ਕੇਵਲ ਤੂੰ ਚੰਗਾ ਦਿਸਣ ਵਾਸਤੇ ਕਰ ਰਹੇ, ਚੰਗਾ ਬਣਨ ਵਾਸਤੇ ਨਹੀਂ ਕਰ ਰਿਹਾ। ਕੱਲ ਵੀ ਸ਼ਾਇਦ ਪਿਛਲੇ ਦਿਨ ਵੀ ਇਹ ਬਚਨ ਆਇਆ ਸੀ ਜਿੱਥੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਏ। ਕਹਿਣ ਲੱਗੇ ਗਿਣ ਕੇ 30 ਰੋਜ਼ੇ ਰੱਖਦਾ, ਹਰ ਰੋਜ਼ 5 ਨਮਾਜ਼ਾਂ ਪੜ੍ਹਦਾ, ਪਰ 30 ਰੋਜ਼ੇ ਰੱਖਣ ਦੇ ਪਿੱਛੇ, 5 ਨਮਾਜ਼ਾਂ ਪੜ੍ਹਨ ਦੇ ਪਿੱਛੇ ਅੰਦਰ ਡਰ ਇਹੀ ਬੈਠਾ ਹੋਇਆ ਵੀ ਕਿਧਰੇ ਲੋਕੀ ਮੈਨੂੰ ਸ਼ੈਤਾਨ ਨਾ ਕਹਿਣ। ਜੇ ਮੈਂ ਰੋਜ਼ੇ ਨਾ ਰੱਖੇ, ਜੇ ਮੈਂ ਨਮਾਜ਼ਾਂ ਨਾ ਪੜ੍ਹੀਆਂ, ਲੋਕੀ ਨਾ ਕਹਿਣ ਵੀ ਇਹ ਸ਼ੈਤਾਨ ਹੈ। ਮੈਂ ਰੋਜ਼ੇ ਰੱਖਾਂਗਾ, ਨਮਾਜ਼ਾਂ ਪੜ੍ਹਾਂਗਾ, ਪੱਕਾ 5 ਨਮਾਜ਼ੀ ਹੋ ਜਾਵਾਂਗਾ, ਲੋਕੀ ਮੈਨੂੰ ਸ਼ੈਤਾਨ ਤੇ ਨਹੀਂ ਨਾ ਆਖਣਗੇ, ਲੋਕੀ ਆਖਣਗੇ ਬੜਾ ਧਰਮੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਜਿਹੜਾ ਲਫ਼ਜ਼ ਚੰਗਿਆਈਆਂ ਵਰਤਦੇ ਨੇ ਕਿ ਚੰਗਿਆਈਆਂ ਤੇਰੇ ਕੰਮ ਨਹੀਂ ਆਉਣੀਆਂ, ਕੋਈ ਚੰਗੇ ਕਰਮ ਕਰਨ ਤੋਂ ਸਤਿਗੁਰੂ ਨਹੀਂ ਵਰਜਦੇ ਪਏ, ਸੁਚੇਤ ਕਰਦੇ ਪਏ ਨੇ ਜਿਹੜੇ ਚੰਗੇ ਕਰਮ ਕਰਦੇ ਤੇਰੇ ਕੇਵਲ ਇਸ ਵਾਸਤੇ ਨਾ ਆਉਣ ਕਿ ਲੋਕੀ ਮੈਨੂੰ ਚੰਗਾ ਕਹਿਣਾ ਸ਼ੁਰੂ ਕਰਦੇ। ਕਿਉਂਕਿ ਬਾਬਾ ਕਬੀਰ ਜੀ ਵੀ ਜਦੋਂ ਚਤਰਾਈਆਂ ਚਲਾਕੀਆਂ ਦੀ ਗੱਲ ਕਰਦੇ ਨੇ ਉੱਥੇ ਲਫ਼ਜ਼ ਵਰਤਦੇ ਨੇ, ਕਹਿਣ ਲੱਗੇ ਪਰ ਹਰ ਲੋਭ ਅਰ ਲੋਕਾਚਾਰ, ਲੋਕਾਚਾਰ ਲੋਕ ਦਿਖਾਵੇ ਤੇ ਕੰਮ। ਅਗਲਾ ਲਫ਼ਜ਼ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਵਰਤਿਆ ਉਹ ਵੀ ਥੋੜ੍ਹਾ ਸਮਝ ਲੈਣ, ਕਿਉਂਕਿ ਬਾਣੀ ਦੇ ਅੰਦਰ ਬੜੀ ਵਾਰੀ ਇਹੋ ਜਿਹੀਆਂ ਗਵਾਹੀਆਂ ਆਪ ਜੀ ਨੂੰ ਮਿਲਣਗੀਆਂ। ਸਤਿਗੁਰੂ ਕਹਿੰਦੇ ਨੇ ਸਿਆਣਪਾਂ ਵੀ ਤੇਰੇ ਕੰਮ ਨਹੀਂ ਆਉਣੀਆਂ। ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਕਿੰਨੀਆਂ ਤੇਰੇ ਕੋਲ ਸਿਆਣਪਾਂ ਹੋਣ। ਹਰ ਰੋਜ਼ ਜਪਜੀ ਦੀ ਬਾਣੀ ਅੰਦਰ ਵੀ ਸਿੱਖ ਪੜ੍ਹ ਲੈਂਦਾ ਵੀ ਗੁਰਦੇਵ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਿਆਣਪਾਂ ਬੰਦੇ ਦੇ ਨਾਲ ਨਹੀਂ ਨਿਭਦੀਆਂ। ਜੇ ਸਿੱਖ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉੱਥੇ ਵੀ ਕਹਿੰਦੇ ਨੇ ਵੀ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਸਿਆਣਪ ਛੱਡ ਦਿਓ, ਕੀ ਬਾਣੀ ਚਾਹੁੰਦੀ ਹੈ? ਇਹ ਮਨੁੱਖ ਕਮਲਾ ਬਣ ਜਾਏ, ਇਹ ਮਨੁੱਖ ਮੂਰਖ ਬਣ ਜਾਏ, ਇਹ ਮਨੁੱਖ ਬੇਸਮਝ ਰਹੇ, ਇਹ ਬੰਦਾ ਸਿਆਣਾ ਨਾ ਹੋਵੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿਆਣਪ ਛੱਡ ਦਿਓ, ਗੌੜੀ ਬਾਵਨ ਅਖਰੀ ਦੀ ਬਾਣੀ ਪੜ੍ਹੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉੱਥੇ ਵੀ ਆਖਦੇ ਨੇ, ਕਹਿੰਦੇ ਨੇ ਸਤ ਕਹੋ ਸੁਣ ਮਨ ਮੇਰੇ, ਸ਼ਰਨ ਪਰੋ ਹਰ ਰਾਏ, ਉਕਤ ਸਿਆਣਪ ਸਗਲ ਤਿਆਗ, ਨਾਨਕ ਲੈ ਸਮਾਏ। ਹੇ ਮੇਰੇ ਮਨ, ਮੈਂ ਤੈਨੂੰ ਸੱਚੀ ਗੱਲ ਸਮਝਾਉਂਦਾ ਹਾਂ, ਸਤ ਕਹੋ ਸੁਣ ਮਨ ਮੇਰੇ, ਧਿਆਨ ਦੇ ਨਾਲ ਮੇਰੀ ਗੱਲ ਸੁਣ ਲੈ। ਮਾਲਕ ਦੀ ਸ਼ਰਨ ਦੇ ਵਿੱਚ ਪਿਆਰਾ ਤੇ ਉਕਤ ਸਿਆਣਪ ਸਗਲ ਤਿਆਗ, ਆਪਣੀ ਸਾਰੀ ਸਿਆਣਪ ਛੱਡ ਦੇ। ਫਿਰ ਗੁਰਦੇਵ ਨੇ ਉਸ ਸ਼ਲੋਕ ਦੇ ਨਾਲ ਪੌੜੀ ਦਰਜ ਕੀਤੀ, ਉੱਥੇ ਵੀ ਬੋਲ ਇਹ ਆਖੇ ਵੀ ਸੱਸਾ ਸਿਆਣਪ ਛਾੜ ਏਆਨਾ, ਹਿਕਮਤ ਹੁਕਮ ਨਾ ਪ੍ਰਭਪਤੀ ਆਨਾ, ਸਹਿਸ ਭਾਂਤ ਕਰੇ ਚਤੁਰਾਈ, ਸੰਗ ਤੁਹਾਰ ਏਕ ਨਾ ਜਾਈ। ਭਾਵੇਂ ਕਿ ਜਦੋਂ ਉਸ ਪੌੜੀ ਨੂੰ ਪੜ੍ਹਦੇ ਹਾਂ ਮਹਿਸੂਸ ਹੋ ਜਾਂਦਾ ਵਿਚਾਰਦਿਆਂ ਵਿਚਾਰਦਿਆਂ ਕਿ ਗੁਰਦੇਵ ਪਾਤਸ਼ਾਹ ਮਹਾਰਾਜ ਕਿਸ ਨੂੰ ਇੱਥੇ ਸਿਆਣਪ ਕਹਿ ਰਹੇ ਨੇ, ਪਰ ਲਫ਼ਜ਼ ਗੁਰਦੇਵ ਨੇ ਸਿਆਣਪ ਹੀ ਵਰਤਿਆ ਵੀ ਸੱਸਾ ਅੱਖਰ ਇਹੀ ਸਮਝਾਉਂਦਾ ਇਹ ਮਨੁੱਖ ਜਿਹੜਾ ਆਪਣੀ ਸਿਆਣਪ ਜਿਹੜੀ ਹੈ ਛੱਡ ਦੇਵੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੀਆਂ ਜਿਤਨੀਆਂ ਵੀ ਚਾਕਰੀਆਂ ਨੇ, ਜਿੰਨੀਆਂ ਵੀ ਦੁਨੀਆਂ ਵਾਲੀਆਂ ਖੁਸ਼ਾਮਦਾਂ ਨੇ, ਤੇਰੀਆਂ ਜਿਤਨੀਆਂ ਵੀ ਚੰਗਿਆਈਆਂ ਨੇ, ਜਿੰਨੇ ਵੀ ਉਹ ਕੰਮ ਤੇਰੇ ਕੀਤੇ ਹੋਏ ਨੇ ਜਿਹੜੇ ਕੇਵਲ ਲੋਕਾਂ ਦੀਆਂ ਨਜ਼ਰਾਂ ਦੇ ਅੰਦਰ ਚੰਗਾ ਬਣਨ ਵਾਸਤੇ, ਚੰਗਾ ਦਿਸਣ ਵਾਸਤੇ ਕਰਦਾ ਪਿਆ, ਤੇਰੇ ਜੀਵਨ ਦੀਆਂ ਜਿਤਨੀਆਂ ਵੀ ਸਿਆਣਪਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿਆਣਪਾਂ ਛੱਡ ਦੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰੇ ਬੋਲ ਆਖੇ ਨੇ, ਬਿਲਕੁਲ ਇਸੇ ਸੰਬੰਧ ਦੇ ਵਿੱਚ ਸਮਝਾਉਂਦੇ ਪਏ ਨੇ ਕਿਹੜੀ ਸਿਆਣਪ ਛੱਡਣ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਇਸ ਮਨੁੱਖ ਨੂੰ ਕਹਿੰਦੀ ਪਈ ਹੈ। ਇਹ ਨਹੀਂ ਕਿ ਜਦੋਂ ਸਤਿਗੁਰੂ ਇਹ ਕਹਿੰਦੇ ਨੇ ਇਹ ਮਨੁੱਖ, ਇਹ ਸਿੱਖ ਜਿਹੜਾ ਆਪਣੀ ਸਿਆਣਪ ਛੱਡ ਦੇਵੇ ਤੇ ਬਾਣੀ ਇਹ ਚਾਹੁੰਦੀ ਹੋਵੇ ਕਿ ਮਨੁੱਖ ਕਮਲਾ ਬਣ ਜਾਏ, ਜਿਹੜਾ ਮਰਜ਼ੀ ਆਏ ਇਹਨੂੰ ਲੁੱਟ ਕੇ ਗਾਂਹ ਜਾਏ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਕੀਤਾ ਸੀ ਉੱਥੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਨਾਲ ਸ਼ਬਦ ਵਰਤਿਆ ਸੀ ਕਹਿਣ ਲੱਗੇ ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣੀ ਬੋਲਾ। ਜਿਸ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ, ਜਿਸ ਗੁਰਸਿੱਖ ਨੇ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਹੁੰਦਾ ਕੀ ਹੈ? ਭਾਈ ਸਾਹਿਬ ਕਹਿੰਦੇ ਨੇ ਅੰਦਰੋਂ ਬੜਾ ਸਿਆਣਾ ਹੁੰਦਾ ਹੈ, ਅੰਦਰ ਸਿਆਣਾ, ਪਰ ਕਹਿੰਦੇ ਨੇ ਬਾਹਰ ਪੋਲਾ, ਬਾਹਰ ਪੋਲਾ। ਇਹਦਾ ਭਾਵ ਹੈ ਉਹ ਆਪਣੀ ਸਿਆਣਪ ਦੇ ਨਾਲ ਦੂਸਰਿਆਂ ਦੇ ਉੱਤੇ ਰੋਬ ਨਹੀਂ ਪਾਉਂਦਾ ਫਿਰਦਾ ਵੀ ਆਪਣੀ ਸਿਆਣਪ ਦੇ ਨਾਲ ਮੈਂ ਹੁਣ ਦੂਸਰਿਆਂ ਨੂੰ ਨੀਵਾਂ ਦਿਖਾਈ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਨੁਕਤਾ ਸਾਡੇ ਸਾਹਮਣੇ ਲਿਆਉਂਦੇ ਨੇ, ਕਹਿਣ ਲੱਗੇ ਕਾਹਦੀ ਇਹ ਸਿਆਣਪ ਆ। ਵੈਸੇ ਗੁਰਦੇਵ ਨੇ ਗੱਲ ਆਪਣੇ ਆਪ ਦੇ ਉੱਤੇ ਲਈ, ਕਹਿੰਦੇ ਨੇ ਮੈਂ ਤੱਕਦੇ ਮਨੁੱਖ ਜਿੰਨਾ ਸਿਆਣਾ ਹੋਈ ਜਾ ਰਿਹਾ ਹੈ, ਜਿੰਨਾ ਮਨੁੱਖ ਸਮਝਦਾ ਕਿ ਮੈਂ ਸਿਆਣਾ ਹੋ ਗਿਆ, ਸਮੇਂ ਦੇ ਬੀਤਣ ਦੇ ਨਾਲ ਮੈਂ ਸਿਆਣਾ ਹੋ ਗਿਆ, ਸਤਿਗੁਰੂ ਕਹਿੰਦੇ ਨੇ ਮੈਂ ਤੱਕਦਾ ਓਨਾ ਹੀ ਆਪਣੇ ਸਿਰ ਦੇ ਉੱਤੇ ਗੁਨਾਹਾਂ ਦਾ ਭਾਰ ਜ਼ਿਆਦਾ ਚੁੱਕੀ ਜਾ ਰਹੇ ਹੈ, ਓਨਾ ਹੀ ਪਾਪਾਂ ਦਾ ਭਾਰ ਮਨੁੱਖ ਆਪਣੇ ਸਿਰ ਦੇ ਉੱਤੇ ਜ਼ਿਆਦਾ ਚੁੱਕੀ ਜਾ ਰਿਹਾ ਹੈ, ਜਿੰਨਾ ਸਮਝਦਾ ਕਿ ਮੈਂ ਸਿਆਣਾ ਹੋ ਗਿਆ। ਗੁਰਦੇਵ ਦੇ ਬੋਲ ਬੜੇ ਪਿਆਰੇ ਨੇ, ਕਹਿਣ ਲੱਗੇ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ਼, ਕਹਿਣ ਲੱਗੇ ਖਰਾ ਸਿਆਣਾ ਬਹੁਤਾ ਪਾਰ ਧਾਨਕ ਰੂਪ ਰਹਾਂ ਕਰਤਾ। ਕਹਿੰਦੇ ਸਾਂਸੀ ਬਣ ਗਿਆ ਇਹ ਬੰਦਾ, ਲੋਕਾਂ ਨੇ ਤੇ ਕੇਵਲ ਸਮਾਜ ਦੇ ਅੰਦਰ ਵੰਡੀਆਂ ਪਾ ਕੇ ਕਹਿ ਦਿੱਤਾ ਸੀ ਵੀ ਆਹ ਜਮਾਤ ਜਿਹੜੀ ਹੈ ਸਾਂਸੀਆਂ ਦੀ ਜਮਾਤ ਆ, ਜਿਹੜੀ ਇਹੋ ਜਿਹੇ ਕਰਮ ਕਰਦੀ ਪਈ ਹੈ ਉਹਨਾਂ ਨੂੰ ਲੋਕਾਂ ਨੇ ਕਹਿ ਦਿੱਤਾ ਵੀ ਇਹ ਸਾਂਸੀ ਨੇ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਪੁੱਛੋ ਸਾਂਸੀ ਕਿਹੜਾ ਹੈ। ਵਾਸਤਵ ਦੇ ਵਿੱਚ ਨੀਵੇਂ ਅਸਲੇ ਵਾਲਾ ਨੀਵੀਂ ਜਾਤ ਵਾਲਾ ਬੰਦਾ ਕਿਹੜਾ ਹੈ? ਗੁਰਦੇਵ ਕਹਿੰਦੇ ਨੇ ਜਿਹੜਾ ਸਮਝਦਾ ਮੈਂ ਸਿਆਣਾ ਹੋ ਗਿਆ। ਕਿਸ ਵਾਸਤੇ? ਇਸ ਵਾਸਤੇ ਕਿਉਂਕਿ ਹੁਣ ਫਾਹੀ ਸੁਰਤ ਮਲੂਕੀ ਵੇਸ, ਲੋਕਾਂ ਨੂੰ ਪਤਾ ਨਹੀਂ ਚੱਲਦਾ ਪਿਆ, ਲੋਕੀ ਕੇਵਲ ਮੇਰੇ ਇਸ ਪਹਿਰਾਵੇ ਨੂੰ ਦੇਖਦੇ ਪਏ ਨੇ। ਮਲੂਕੀ ਵੇਸ, ਮਲੂਕੀ ਵੇਸ ਦਾ ਅਰਥ ਹੈ ਫਰਿਸ਼ਤਿਆਂ ਵਾਲਾ ਪਹਿਰਾਵਾ। ਮੈਂ ਆਪਣੇ ਤਨ ਦੇ ਉੱਤੇ ਧਾਰਮਿਕ ਧਰਮਕ ਲੋਕਾਂ ਵਾਲਾ ਪਹਿਰਾਵਾ ਪਹਿਨਿਆ ਹੋਇਆ ਹੈ, ਮੈਂ ਦੇਵਤਿਆਂ ਵਾਲੀ ਪੁਸ਼ਾਕ ਪਹਿਣਦਾ, ਮੇਰਾ ਪਹਿਰਾਵਾ ਬੜਾ ਸੋਹਣਾ ਹੈ, ਪਰ ਲੋਕਾਂ ਨੂੰ ਕੀ ਪਤਾ ਮੇਰੀ ਸੁਰਤ ਕਿੱਥੇ ਲੱਗੀ ਹੈ? ਗੁਰਦੇਵ ਕਹਿੰਦੇ ਨੇ ਫਾਹੀ ਸੁਰਤ ਸੁਰਤ, ਮੇਰੀ ਜਿਹੜੀ ਸੁਰਤ ਹੈ, ਮੇਰਾ ਜਿਹੜਾ ਧਿਆਨ ਹੈ ਉਹ ਹਰ ਵੇਲੇ ਇਸ ਪਾਸੇ ਵੱਲ ਲੱਗਾ ਰਹਿੰਦਾ, ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਲੁੱਟਣਾ ਹੈ। ਮੇਰੀ ਸੁਰਤ ਜਿਹੜੀ ਹੈ ਇੱਕ ਫਾਹੀ ਬਣੀ ਹੋਈ ਹੈ, ਹਰ ਵੇਲੇ ਲੋਕਾਂ ਨੂੰ ਫਸਾਉਂਦੀ ਪਈ ਹੈ, ਪਰ ਪਹਿਰਾਵਾ ਮੇਰਾ ਬੜਾ ਸੋਹਣਾ ਹੈ, ਪਹਿਰਾਵਾ ਮੇਰਾ ਦੇਵਤਿਆਂ ਵਾਲਾ ਹੈ। ਗੁਰਦੇਵ ਕਹਿਣ ਲੱਗੇ ਇਹੋ, ਗੁਰਦੇਵ ਗੱਲ ਆਪਣੇ ਆਪ ਤੇ ਲੈਂਦੇ ਨੇ, ਪਰ ਇਸ਼ਾਰਾ ਤੇ ਉਹਨਾਂ ਲੋਕਾਂ ਵੱਲ ਹੀ ਆ ਨਾ, ਸਾਡੇ ਵਰਗਿਆਂ ਵੱਲ ਹੀ ਆ ਨਾ, ਸਾਡੇ ਸਮਾਜ ਵੱਲ ਹੀ ਆ, ਜਿਨ੍ਹਾਂ ਮਨੁੱਖਾਂ ਦਾ ਵੇਸ, ਜਿਨ੍ਹਾਂ ਮਨੁੱਖਾਂ ਦਾ ਪਹਿਰਾਵਾ ਤੇ ਮਲੂਕਾਂ ਵਾਲਾ ਹੈ, ਫਰਿਸ਼ਤਿਆਂ ਵਾਲਾ ਹੈ, ਦੇਵਤਿਆਂ ਵਾਲਾ ਹੈ, ਪਰ ਜਿਨ੍ਹਾਂ ਦੀ ਸੁਰਤ ਜਿਹੜੀ ਹੈ ਹਰ ਵੇਲੇ ਇਸ ਪਾਸੇ ਵੱਲ ਲੱਗੀ ਹੋਈ ਹੈ, ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਲੁੱਟਿਆ ਜਾਏ, ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਫਸਾਇਆ ਜਾਏ। ਗੁਰਦੇਵ ਕਹਿੰਦੇ ਨੇ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ਼, ਕਹਿਣ ਲੱਗੇ ਮੈਂ ਤੇ ਠੱਗੀ ਦਾ ਅੱਡਾ ਬਣਾ ਕੇ ਬੈਠਾ ਹੋਇਆ, ਮੇਰਾ ਜੀਵਨ ਕੀ ਹੈ? ਠੱਗੀ ਦਾ ਅੱਡਾ, ਮੈਂ ਠੱਗਦਾ ਪਿਆ ਦੋਸ਼ਾਂ ਦੇਸ਼ ਨੂੰ ਲੋਕਾਂ ਨੂੰ। ਖਰਾ ਸਿਆਣਾ ਬਹੁਤਾ ਪਾਰ, ਜਿੰਨਾ ਮੈਂ ਸਿਆਣਾ ਹੋਈ ਜਾ ਰਿਹਾ ਦਿਨੋਂ ਦਿਨ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਨਾਹਾਂ ਦਾ ਭਾਰ ਮੈਂ ਆਪਣੇ ਸਿਰ ਉੱਤੇ ਜ਼ਿਆਦਾ ਚੁੱਕੀ ਜਾ ਰਿਹਾ। ਮਨੁੱਖ ਦੇਖਦਾ ਉਹਨੇ ਜ਼ਿਆਦਾ ਗੁਨਾਹ ਕਰਦਾ, ਜਿਤਨਾ ਆਪਣੇ ਆਪ ਨੂੰ ਸਿਆਣਾ ਮੰਨ ਕੇ ਇਹ ਗੱਲ ਸਵੀਕਾਰ ਕਰ ਲੈਂਦਾ, ਇਹ ਗੱਲ ਮੰਨ ਲੈਂਦਾ ਆਪਣੇ ਮਨ ਦੇ ਅੰਦਰ ਵੀ ਇੰਨੇ ਗੁਨਾਹਾਂ ਨੂੰ ਤੇ ਮੈਂ ਲੋਕਾਂ ਤੋਂ ਲੁਕੋ ਹੀ ਲੈਣਾ, ਇੰਨੇ ਗੁਨਾਹਾਂ ਦਾ ਤੇ ਮੈਂ ਲੋਕਾਂ ਨੂੰ ਪਤਾ ਲੱਗਣ ਹੀ ਨਹੀਂ ਦੇਣਾ, ਏਡੀਆਂ ਵੱਡੀਆਂ ਵੱਡੀਆਂ ਗਲਤੀਆਂ, ਓਨੀਆਂ ਵੱਡੀਆਂ ਹੀ ਗਲਤੀਆਂ ਕਰਦਾ ਜਿੰਨੀਆਂ ਵੱਡੀਆਂ ਗਲਤੀਆਂ ਨੂੰ ਲੁਕੋ ਕੇ ਰੱਖਣ ਦੀ ਮਨੁੱਖ ਆਪਣੇ ਆਪ ਅੰਦਰ ਸਿਆਣਪ ਮੰਨ ਕੇ ਬੈਠਾ ਹੋਇਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖਰਾ ਸਿਆਣਾ, ਇਸ ਸਿਆਣਪ ਦਾ ਜ਼ਿਕਰ ਸਤਿਗੁਰਾਂ ਨੇ ਉੱਥੇ ਕੀਤਾ, ਇਹ ਤੇਰੀਆਂ ਸਿਆਣਪਾਂ ਤੇਰੇ ਕੰਮ ਨਹੀਂ ਆਵਣਗੀਆਂ। ਗੁਰਦੇਵ ਕਹਿਣ ਲੱਗੇ ਪੁਰਾਤਨ ਸਮਿਆਂ ਦੇ ਅੰਦਰ ਜਦੋਂ ਮਨੁੱਖ ਇੰਨਾ ਸਿਆਣਾ ਨਹੀਂ ਸੀ, ਸ਼ਾਇਦ ਕਿਸੇ ਮਨੁੱਖ ਨੂੰ ਮਾਰਨਾ ਇਸ ਮਨੁੱਖ ਵਾਸਤੇ ਬੜਾ ਔਖਾ ਸੀ, ਬੜਾ ਕਠਿਨ ਸੀ, ਕਿਸੇ ਮਨੁੱਖ ਨੂੰ ਲੁੱਟਣਾ ਇਸ ਮਨੁੱਖ ਵਾਸਤੇ ਬੜਾ ਔਖਾ ਸੀ, ਜਿਤਨਾ ਅਜੋਕੇ ਸਮੇਂ ਦੇ ਅੰਦਰ ਅਗਾਂਹ ਵਧੂ ਮਨੁੱਖ ਜਿਤਨੇ ਜ਼ਿਆਦਾ ਤਰੀਕੇ ਦੇ ਨਾਲ ਲੋਕਾਂ ਨੂੰ ਲੁੱਟ ਸਕਦਾ, ਲੋਕਾਂ ਨੂੰ ਕੁੱਟ ਸਕਦਾ, ਲੋਕਾਂ ਨੂੰ ਮਾਰ ਸਕਦਾ, ਤੋ ਜਿੰਨਾ ਸਿਆਣਾ ਹੁੰਦਾ ਗਿਆ, ਸਿਰਫ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਗੁਨਾਹਾਂ ਦਾ ਪਾਰ ਹੋਰ ਚੁੱਕੀ ਜਾ ਰਿਹਾ, ਇਹ ਬੰਦਾ ਅਸਲ ਦੇ ਵਿੱਚ ਮੇਰੇ ਸਿਰਫ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਂਸੀ ਬਣ ਗਿਆ। ਤੋ ਗੁਰਬਾਣੀ ਦੀ ਸ਼ਬਦਾਵਲੀ ਵੱਲ ਥੋੜਾ ਧਿਆਨ ਦੇਣਾ, ਜਦੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਹੀ ਕਹਿੰਦੇ ਨੇ ਸੱਸਾ ਸਿਆਣਪ ਛਾੜ ਇਆਣਾ ਸਿਆਣਪਾਂ ਛੱਡ ਦੇ, ਜਦੋਂ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤਜੋ ਸਿਆਣਪ ਸੁਰਜਨੋ, ਇਹ ਭਲੇ ਮਨੁੱਖੋ ਸਿਆਣਪਾਂ ਛੱਡ ਦਿਓ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਤੇਰੀਆਂ ਸਿਆਣਪਾਂ ਤੇਰੇ ਕਿਸੇ ਕੰਮ ਨਹੀਂ ਆਉਣੀਆਂ। ਜਦੋਂ ਗੁਰਦੇਵ ਕਹਿੰਦੇ ਨੇ ਤੇਰੀਆਂ ਸਹਿਸ ਸਿਆਣਪਾਂ ਲੱਖ ਇੱਕ ਨਾ ਚੱਲੇ ਨਾਲ, ਤੇਰੀ ਇੱਕ ਵੀ ਸਿਆਣਪ ਤੇਰੇ ਨਾਲ ਨਹੀਂ ਨਿਭੇਗੀ। ਸਤਿਗੁਰੂ ਇਹ ਨਹੀਂ ਕਹਿੰਦੇ ਮਨੁੱਖ ਕਮਲਾ ਹੋ ਜਾਏ, ਇਹ ਮਨੁੱਖ ਬੇਸਮਝ ਹੋ ਜਾਏ। ਉੱਥੇ ਸਿਆਣਪ ਦਾ ਅਰਥ ਜਾਂ ਚੰਗਿਆਈ ਦਾ ਅਰਥ ਜਾਂ ਚਾਕਰੀ ਦਾ ਅਰਥ ਉਹੀ ਹੈ ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਸਾਨੂੰ ਸਮਝਾਉਂਦੇ ਪਏ ਨੇ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਲਾਕੀਆਂ ਦੇ ਨਾਲ ਚਤੁਰਾਈਆਂ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਸੇ ਨੇ ਵੀ ਉਸ ਮਾਲਕ ਪਰਮਾਤਮਾ ਨੂੰ ਹਾਸਲ ਨਹੀਂ ਕੀਤਾ, ਕਿਸੇ ਨੇ ਵੀ ਰੱਬੀ ਮਿਲਾਪ ਦਾ ਆਨੰਦ ਨਹੀਂ ਮਾਣਿਆ। ਇਸ ਵਾਸਤੇ ਜਿਹੜੀ ਵੱਡੀ ਮੁਸ਼ਕਲ ਆਨੰਦ ਦੀ ਪ੍ਰਾਪਤੀ ਦੇ ਅੰਦਰ ਆਉਂਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਦਸਵੀਂ ਪੌੜੀ ਦੇ ਅੰਦਰ ਸਮਝਾਉਂਦੇ ਨੇ, ਮਨੁੱਖ ਮੰਨ ਕੇ ਬਹਿ ਗਿਆ ਜਿਵੇਂ ਚਲਾਕੀਆਂ ਦੇ ਨਾਲ ਮੈਂ ਦੁਨੀਆਂ ਦਾ ਧਨ ਇਕੱਤਰ ਕਰੀ ਜਾ ਰਹੀ ਹਾਂ, ਸ਼ਾਇਦ ਇਸੇ ਤਰੀਕੇ ਦੇ ਨਾਲ ਚਲਾਕੀਆਂ ਦੇ ਨਾਲ ਮੈਂ ਆਨੰਦ ਵੀ ਪ੍ਰਾਪਤ ਕਰ ਲਵਾਂਗਾ। ਜਿਵੇਂ ਚਲਾਕੀਆਂ ਦੇ ਨਾਲ ਮੈਂ ਲੋਕਾਂ ਨੂੰ ਧੋਖਾ ਦੇਈ ਜਾ ਰਿਹਾ, ਸ਼ਾਇਦ ਇਸੇ ਤਰੀਕੇ ਦੇ ਨਾਲ ਚਲਾਕੀਆਂ ਦੇ ਨਾਲ ਗੁਰੂ ਨੂੰ ਰੱਬ ਨੂੰ ਵੀ ਧੋਖਾ ਦੇ ਲਵਾਂਗਾ। ਸਤਿਗੁਰੂ ਕਹਿੰਦੇ ਨੇ ਅੱਜ ਤੱਕ ਕਿਸੇ ਨੂੰ ਚਲਾਕੀਆਂ ਦੇ ਨਾਲ ਨਹੀਂ ਮਿਲਿਆ, ਨਾ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਨੂੰ ਚਲਾਕੀਆਂ ਦੇ ਨਾਲ ਮਿਲੇਗਾ। ਬਾਬਾ ਕਬੀਰ ਕਹਿੰਦੇ ਨੇ ਚਲਾਕੀਆਂ ਹੀ ਨੇ ਇਸ ਵਾਸਤੇ, ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਅਗਲਾ ਬਚਨ ਆਖਿਆ ਉੱਥੇ ਕਹਿਣ ਲੱਗੇ, ਕਰਮ ਕਰਤ ਬੱਧੇ ਅਹਮੇਵ, ਮਿਲ ਪਾਥਰ ਕੀ ਕਰ ਕੀ ਸੇਵ। ਹੁਣ ਬਾਬਾ ਕਬੀਰ ਜੀ ਦਾ ਇਹ ਬੋਲਿਆ, ਕਹਿਣ ਲੱਗੇ ਪੱਥਰਾਂ ਦੀ ਸੇਵਾ ਕਰਨੀ, ਪੱਥਰਾਂ ਦੀ ਪੂਜਾ ਕਰਨੀ, ਤੇ ਇਹ ਮੰਨ ਕੇ ਪੂਜਾ ਕਰਨੀ ਵੀ ਇਸ ਤਰੀਕੇ ਦੇ ਨਾਲ ਮੈਂ ਰੱਬ ਨੂੰ ਰਜਾ ਲਵਾਂਗਾ, ਪਰਮਾਤਮਾ ਨੂੰ ਰਜਾ ਲਵਾਂਗਾ। ਬਾਬਾ ਕਬੀਰ ਕਹਿੰਦੇ ਨੇ ਚਲਾਕੀ ਆ, ਇਹ ਤੇਰੀ ਚਤਰਾਈ ਆ। ਇਸ ਵਾਸਤੇ ਰੇ ਜਾਣਾ, ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਪੁੱਜ ਪਾਈਐ। ਇਹ ਚਲਾਕੀਆਂ ਛੱਡ ਦੇ, ਪੱਥਰਾਂ ਦੀ ਪੂਜਾ ਕਰਨੀ ਬਾਬਾ ਕਬੀਰ ਜੀ ਦੇ ਬੋਲ ਨੇ, ਕਹਿਣ ਲੱਗੇ ਤੇਰੀ ਚਤੁਰਾਈ ਹੈ, ਇਹ ਤੇਰੀ ਚਲਾਕੀ ਹੈ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਬੜਾ ਕੀਮਤੀ ਨੁਕਤਾ ਹੈ ਬਾਬਾ ਕਬੀਰ ਜੀ ਦਾ ਇੱਥੇ, ਕਿਉਂਕਿ ਕਈ ਵਾਰੀ ਇਹੋ ਜਿਹੇ ਹਵਾਲੇ ਦੇ ਦੇ ਕੇ ਅਸੀਂ ਕੁਝ ਇਹੋ ਜਿਹੀਆਂ ਸਾਖੀਆਂ ਜਿਵੇਂ ਭਗਤ ਧੰਨਾ ਜੀ ਦੇ ਸੰਬੰਧ ਦੇ ਅੰਦਰ ਪ੍ਰਚਲਿਤ ਕਰ ਦਿੱਤੀਆਂ ਕਿ ਉਹਨਾਂ ਨੇ ਪੱਥਰਾਂ ਦੀ ਪੂਜਾ ਕਰਕੇ ਪਰਮਾਤਮਾ ਨੂੰ, ਪਰਮਾਤਮਾ ਦੇ ਮਿਲਾਪ ਨੂੰ ਹਾਸਲ ਕੀਤਾ ਸੀ। ਤੇ ਅਸੀਂ ਆਖ ਦਿੰਦੇ ਹਾਂ ਕਿ ਭੋਲੇ ਭਾਅ ਦੇ ਨਾਲ ਪਰਮਾਤਮਾ ਮਿਲਦਾ, ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ ਭੋਲਾ ਭਾਉ ਇਹ ਨਹੀਂ ਹੈ। ਪੱਥਰ ਅਗਿਆਨਤਾ ਦੇ ਵਿੱਚ ਤੇ ਭੋਲੇ ਭਾਉ ਦੇ ਵਿੱਚ ਅੰਤਰ ਹੈ, ਅਸੀਂ ਅਗਿਆਨਤਾ ਨੂੰ ਭੋਲਾ ਭਾਅ ਮੰਨ ਕੇ ਬਹਿ ਗਏ, ਅਸੀਂ ਬੇਸਮਝੀ ਨੂੰ ਭੋਲਾ ਭਾਉ ਮੰਨ ਕੇ ਬੈਠ ਗਏ। ਪੱਥਰਾਂ ਦੀ ਪੂਜਾ ਕਰਨੀ ਭੋਲਾ ਭਾਉ ਨਹੀਂ ਹੈ, ਪੱਥਰਾਂ ਦੀ ਪੂਜਾ ਕਰਨੀ ਅਗਿਆਨਤਾ ਹੈ, ਬੇਸਮਝ ਹੈ। ਭੋਲਾ ਭਾਉ ਕੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਾਇਓ, ਕਹਿਣ ਲੱਗੇ ਮੈਂ ਰੱਬ ਪ੍ਰਾਪਤ ਕੀਤਾ ਹੈ, ਬਾਲ ਬੁੱਧ ਸੁੱਖ ਰਹੇ, ਪਾਇਓ ਬਾਲ ਬੁੱਧ ਸੁੱਖ ਰਹੇ, ਬਾਲ ਬੁੱਧ ਬੱਚਿਆਂ ਵਾਲੀ ਬੁੱਧ, ਬੱਚਿਆਂ ਵਾਲੀ ਬੁੱਧ ਤੋਂ ਪਾਵੇ ਉਹ ਬੁੱਧ ਜਿਸ ਬੁੱਧ ਦੇ ਅੰਦਰ ਵਿਤਕਰੇ ਨਹੀਂ ਹਨ। ਕਈ ਵਾਰੀ ਬੇਨਤੀ ਕੀਤੀ ਹੈ, ਬੱਚੇ ਖੇਡਦੇ ਖੇਡਦੇ ਕਈ ਵਾਰੀ ਲੜ ਪੈਂਦੇ ਨੇ, ਰੋਂਦੇ ਰੋਂਦੇ ਆਪਣੀਆਂ ਮਾਵਾਂ ਦੇ ਕੋਲ ਉਲਾਂਭੇ ਲੈ ਕੇ ਆਉਂਦੇ ਨੇ, ਬੱਚਿਆਂ ਦੇ ਉਲਾਂਭੇ ਸੁਣ ਕੇ ਮਾਵਾਂ ਇੱਕ ਦੂਸਰੇ ਦੇ ਨਾਲ ਲੜ ਪੈਂਦੀਆਂ ਨੇ। ਪਰ ਹੈਰਾਨੀ ਦੀ ਗੱਲ, ਮਾਵਾਂ ਅਜੇ ਆਪਸ ਦੇ ਵਿੱਚ ਲੜਦੀਆਂ ਹੁੰਦੀਆਂ ਨੇ, ਬੱਚੇ ਫਿਰ ਇਕੱਠੇ ਖੇਡਦੇ ਹੁੰਦੇ ਨੇ। ਉਹਨੂੰ ਆਖਿਆ ਗਿਆ ਬਾਲ ਬੁੱਧ ਭੋਲਾ ਭਾਉ, ਹਿਰਦੇ ਦੇ ਅੰਦਰ ਵੈਰ ਦੀ ਪੱਕੀ ਗੰਢ ਨਾ ਬੱਝਣ ਦੇਣ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਾਇਓ ਬਾਲ ਬੁੱਧ ਸੁੱਖ ਰੇ, ਬੱਚਿਆਂ ਵਾਲੀ ਬੁੱਧੀ ਦੇ ਨਾਲ ਭੋਲੇ ਭਾਉ ਦੇ ਨਾਲ ਕਹਿਣ ਲੱਗੇ ਮਾਲਕ ਪਰਮਾਤਮਾ ਦਾ ਮਿਲਾਪ ਹਾਸਲ ਕੀਤਾ। ਹਰਖ ਸੋਗ ਹਾਣ ਮਿਰਤ ਦੁਖ ਸੁੱਖ ਚਿੱਤ ਸਮਸਰ ਗੁਰ ਮਿਲੇ, ਗੁਰਦੇਵ ਕਹਿੰਦੇ ਨੇ ਆ ਹੀ ਬਾਲ ਪਤ ਜਿਹਦੇ ਨਾਲ ਸੁੱਖ ਮਿਲਦਾ ਕੀ ਨਿਸ਼ਾਨੀ ਕਹਿਣ ਲੱਗੇ ਹਰਖ ਸੋਗ ਹਾਣ ਮਿਰਤ ਦੁੱਖ ਸੁੱਖ ਚਿੱਤ ਸਮਸਰ ਸਮਸਰ ਦਾ ਅਰਥ ਬਰਾਬਰ ਇੱਕੋ ਜਿਹਾ ਜਿੱਥੇ ਹਰਖ ਤੇ ਸੋਗ ਖੁਸ਼ੀ ਤੇ ਗਮੀ ਦੋਨੋਂ ਇੱਕੋ ਜਿਹੇ ਲੱਗਦੇ ਨੇ ਜਿੱਥੇ ਹਾਨੀ ਤੇ ਲਾਭ ਇੱਕੋ ਜਿਹੇ ਨੇ ਜਿੱਥੇ ਜਨਮ ਤੇ ਮਰਨ ਦੋਨੋਂ ਇੱਕੋ ਜਿਹੇ ਨੇ ਜਿੱਥੇ ਸੁੱਖ ਤੇ ਦੁੱਖ ਚਿੱਤ ਸਮਸਰ ਇੱਕੋ ਜਿਹੇ ਹੋ ਜਾਂਦੇ ਨੇ ਕਦੋਂ ਕਹਿਣ ਲੱਗੇ ਗੁਰ ਮਿਲੇ ਜਿਸ ਦਿਨ ਗੁਰੂ ਮਿਲ ਗਿਆ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ ਇਸੇ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਜੀਵਨ ਮੁਕਤ ਮਨੁੱਖ ਲਿਖਿਆ ਸੀ ਉਸ ਮੁਕਤੀ ਦੇ ਅੰਦਰ ਗੁਰਮਤ ਦਾ ਕੋਈ ਭਰੋਸਾ ਨਹੀਂ ਜਿਸ ਮੁਕਤੀ ਦਾ ਲਾਰਾ ਬ੍ਰਾਹਮਣ ਨੇ ਲਾਇਆ ਸੀ ਵੀ ਸਾਰਾ ਕੁਝ ਮੈਨੂੰ ਦਾਨ ਕਰਕੇ ਆਪ ਖੂਹ ਦੇ ਵਿੱਚ ਛਾਲ ਮਾਰ ਕੇ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਕੇ ਮਰ ਜਾਓ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲ ਜਾਏਗੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਬਦ ਜੀਵਨ ਮੁਕਤ ਵਰਤਦੇ ਨੇ ਪਰ ਉਹਦੇ ਵਾਸਤੇ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੌ ਕਹਾਵੈ ਨਿਸ਼ਾਨੀਆਂ ਕੀ ਨੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਸਾਡੀ ਨਜ਼ਰਾਂ ਦੇ ਅੰਦਰ ਸੋਨਾ ਮਿੱਟੀ ਇੱਕ ਬਰਾਬਰ ਹੋ ਸਕਦਾ ਨਹੀਂ ਹੁੰਦਾ ਪਰ ਇਹ ਵੀ ਥੋੜਾ ਅੰਤਰ ਸਮਝ ਲੈਣਾ ਜਦੋਂ ਗੁਰਦੇਵ ਕਹਿੰਦੇ ਨੇ ਸੋਨਾ ਮਿੱਟੀ ਇੱਕ ਸਮਾਨ ਹੋ ਗਏ ਇਹਦਾ ਇਹ ਭਾਵ ਨਹੀਂ ਕਿ ਬੰਦਾ ਜੇ ਉਹਦੇ ਕੋਲ ਸੋਨੇ ਦੇ ਘਰ ਨੇ ਤੇ ਸੋਨੇ ਦੇ ਘਰ ਛੱਡ ਕੇ ਉਹ ਮਿੱਟੀ ਦੇ ਘਰਾਂ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦੇ ਸੋਨਾ ਮਿੱਟੀ ਇੱਕ ਸਮਾਨ ਨੇ ਜਿਸ ਦਾ ਭਾਵ ਅਰਥ ਹੈ ਪਰਾਏ ਦੇ ਪਦਾਰਥ ਦੇਖ ਕੇ ਉਹ ਮਨੁੱਖ ਕਦੇ ਆਪਣੇ ਚਿੱਤ ਨੂੰ ਡੋਲਣ ਨਹੀਂ ਦਿੰਦਾ ਜੇ ਉਹਨੂੰ ਮਿੱਟੀ ਦੇ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ ਤੇ ਇਸ ਵਾਸਤੇ ਝੂਰਦਾ ਨਹੀਂ ਵੀ ਗੁਆਂਢੀ ਸੋਨੇ ਦੇ ਮਹੱਲਾਂ ਦੇ ਵਿੱਚ ਕਿਉਂ ਰਹਿੰਦਾ ਪਿਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਇਹ ਵੀ ਥੋੜਾ ਧਿਆਨ ਦੇ ਨਾਲ ਸਮਝ ਲੈਣਾ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਅੰਮ੍ਰਿਤ ਤੇ ਜ਼ਹਿਰ ਦੋਨੋਂ ਇੱਕੋ ਜੇ ਇਦੋਂ ਇਹ ਭਾਵਨਾ ਲੈ ਲੈਣਾ ਵੀ ਸ਼ਰਾਬ ਤੇ ਅੰਮ੍ਰਿਤ ਉਹਦੇ ਵਾਸਤੇ ਕੁਝ ਹੋ ਗਿਆ ਜਾਂ ਅੰਮ੍ਰਿਤ ਜ਼ਹਿਰ ਉਹਦੇ ਵਾਸਤੇ ਕੁਝ ਹੋ ਗਈ ਨਹੀਂ ਅੰਮ੍ਰਿਤ ਤੇ ਜ਼ਹਿਰ ਕੀ ਹੈ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਬੰਦੇ ਦੇ ਅੰਦਰ ਦੀ ਹਾਲਤ ਹੈ ਇੱਕ ਉਹ ਹਾਲਤ ਜਿਹਨੂੰ ਦੁਨੀਆਂ ਦੇ ਲੋਕ ਕਹਿੰਦੇ ਨੇ ਇਹ ਹਾਲਤ ਬੜੀ ਸੁਖਮਈ ਹਾਲਤ ਹੈ ਇੱਕ ਉਹ ਹਾਲਤ ਜਿਹੜੀ ਬਹੁਤ ਜ਼ਿਆਦਾ ਦੁਨੀਆਂ ਦੇ ਲੋਕਾਂ ਨੇ ਦੁੱਖਮਈ ਗਮਗੀਨ ਅਵਸਥਾ ਵਾਲੀ ਮੰਨੀ ਸੀ ਉਹਦੇ ਵਾਸਤੇ ਦੋਨੋਂ ਇੱਕੋ ਨੇ ਕਿਸੇ ਹਾਲਤ ਦੇ ਵਿੱਚ ਵੀ ਉਹਨੂੰ ਰਹਿਣਾ ਪੈ ਜਾਏ ਸੁਖਮਈ ਹਾਲਤ ਦੇ ਵਿੱਚ ਰਹਿਣਾ ਪੈ ਜਾਏ ਜਾਂ ਉਸ ਹਾਲਤ ਦੇ ਵਿੱਚ ਜਿਸ ਹਾਲਤ ਨੂੰ ਲੋਕੀ ਕਸ਼ਟਮਈ ਦੁੱਖਮਈ ਗਮਗੀਨ ਅਵਸਥਾ ਮੰਨਦੇ ਨੇ ਕਹਿਣ ਲੱਗੇ ਉਹਦੇ ਵਾਸਤੇ ਦੋਨੋਂ ਇੱਕੋ ਜੀਆਂ ਨੇ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਗੁਰਦੇਵ ਕਹਿੰਦੇ ਨੇ ਤੈਸਾ ਮਾਣ ਤੈਸਾ ਅਭਿਮਾਨ ਅਭਿਮਾਨ ਤੇ ਅਹੰਕਾਰ ਨੂੰ ਕਹਿੰਦੇ ਨੇ ਉਹਦੇ ਵਾਸਤੇ ਮਾਣ ਤੇ ਅਭਿਮਾਨ ਦੋਨੋਂ ਇੱਕੋ ਜਿਹੇ ਨੇ ਮਾਣ ਤੇ ਅਹੰਕਾਰ ਦੋਨੋਂ ਇੱਕੋ ਜਿਹੇ ਨੇ ਇਹਦਾ ਭਾਵ ਆ ਦੁਨੀਆਂ ਦੇ ਲੋਕ ਚਾਹੇ ਉਹਦੇ ਨਾਲ ਮਾਣ ਵਾਲਾ ਸਤਿਕਾਰ ਵਾਲਾ ਵਤੀਰਾ ਕਰਨ ਚਾਹੇ ਉਹਦੇ ਨਾਲ ਹੰਕਾਰ ਵਾਲਾ ਉਹਦਾ ਨਿਰਾਦਰ ਕਰਕੇ ਉਹਨੂੰ ਧੱਕਦੇ ਹੋਣ ਗੁਰਦੇਵ ਕਹਿਣ ਲੱਗੇ ਉਹਦੇ ਵਾਸਤੇ ਦੋਨੋਂ ਇੱਕੋ ਜਿਹੇ ਨੇ ਉਹ ਦੋਨਾਂ ਹਾਲਤਾਂ ਦੇ ਵਿੱਚ ਨਹੀਂ ਡੋਲਦਾ ਦੁਨੀਆਂ ਦੇ ਲੋਕ ਉਹਨੂੰ ਮਾਣ ਦੇਣ ਸਤਿਕਾਰ ਦੇਣ ਇਹ ਨਹੀਂ ਵੀ ਆਕੜ ਕੇ ਬਹਿ ਜਾਂਦਾ ਹੋਵੇ ਇਹ ਵੀ ਨਹੀਂ ਕਿ ਦੁਨੀਆਂ ਦੇ ਲੋਕ ਉਹਦੇ ਨਾਲ ਅਭਿਮਾਨ ਵਾਲਾ ਹੰਕਾਰ ਭਰਿਆ ਵਤੀਰਾ ਕਰਦੇ ਹੋਣ ਤੇ ਉਹ ਮਨੁੱਖ ਆਪਣੇ ਅੰਦਰ ਹੀਣ ਭਾਵਨਾ ਮੰਨ ਕੇ ਬਹਿ ਜਾਏ ਗੁਰਦੇਵ ਕਹਿੰਦੇ ਨੇ ਨਹੀਂ ਬਲਕਿ ਤੈਸਾ ਰੰਗ ਤੈਸਾ ਰਾਜਾ ਫੈਸਲਾ ਇਹ ਦਿੱਤਾ ਕਹਿਣ ਲੱਗੇ ਕਹਿੰਦੇ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਜਿਸ ਹਾਲਤ ਦੇ ਵਿੱਚ ਵੀ ਰੱਬ ਜੀ ਰੱਖਦੇ ਨੇ ਉਸੇ ਹਾਲਤ ਦੇ ਵਿੱਚ ਰਾਜੀ ਰਹਿੰਦਾ ਹੈ ਉਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ ਇਸ ਨੂੰ ਗੁਰਮਤ ਕਹਿੰਦੀ ਹੈ ਭੋਲਾ ਸੁਭਾਅ ਹੈ ਇਹ ਬੱਚਿਆਂ ਵਾਲਾ ਸੁਭਾਅ ਹੈ। ਜਿਸ ਸੁਭਾਅ ਦੇ ਅੰਦਰ ਕੋਈ ਚਤਰਾਈ ਨਹੀਂ, ਜਿਸ ਸੁਭਾਅ ਦੇ ਅੰਦਰ ਕੋਈ ਚਲਾਕੀ ਨਹੀਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਲਾਕੀਆਂ ਦੇ ਨਾਲ। ਕਿਉਂਕਿ ਅਨੰਤ ਨੂੰ ਪ੍ਰਾਪਤ ਕਰਨਾ, ਰੱਬ ਜੀ ਨੂੰ ਪ੍ਰਾਪਤ ਕਰਨਾ, ਵੈਸੇ ਤੇ ਅਸੀਂ ਆਖਦੇ ਹਾਂ ਕਿ ਸਾਡੇ ਧਾਰਮਿਕ ਮਸਲੇ ਨੇ, ਸਾਡੇ ਧਾਰਮਿਕ ਜਗਤ ਦੀ ਗਾਥਾ ਹੈ। ਇਹਦਾ ਭਾਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੁਚੇਤ ਕਰਦੇ ਨੇ, ਕਮ ਸੇ ਕਮ ਧਾਰਮਿਕ ਜਗਤ ਦੇ ਅੰਦਰ ਤੇ ਮਨੁੱਖ ਚਲਾਕੀਆਂ ਨਾ ਵਰਤੇ, ਧਾਰਮਿਕ ਜਗਤ ਦੇ ਅੰਦਰ ਤੇ ਮਨੁੱਖ ਚਤਰਾਈਆਂ ਨਾ ਕਰੇ। ਜੇ ਗੁਰੂ ਦੇ ਕੋਲ ਆਉਣੇ, ਜੇ ਰੱਬ ਜੀ ਦੇ ਕੋਲ ਆਉਣੇ, ਉੱਥੇ ਤੇ ਮਨੁੱਖ ਆਪਣੇ ਅੰਦਰ ਚਤਰਾਈਆਂ ਚਲਾਕੀਆਂ ਲੈ ਕੇ ਨਾ ਆਏ। ਪਰ ਇਹ ਬਦਕਿਸਮਤੀ, ਸਤਿਗੁਰਾਂ ਨੂੰ ਪਾਵਨ ਬਾਣੀ ਅੰਦਰ ਕਹਿਣਾ ਪਿਆ, ਧਾਰਮਿਕ ਜਗਤ ਦੇ ਅੰਦਰ ਵੀ ਲੋਕੀ ਚਲਾਕੀਆਂ ਕਰਦੇ ਨੇ। ਬਾਣੀ ਦੇ ਵਿੱਚ ਗੁਰਦੇਵ ਦੀ ਉਹ ਗਵਾਹੀ ਆਪ ਜੀ ਨੇ ਕਈ ਵਾਰੀ ਪੜ੍ਹੀ, ਜਿੱਥੇ ਸਾਹਿਬ ਜੀ ਨੇ ਸਮਝਾਉਂਦਿਆਂ ਹੋਇਆਂ ਆਖਿਆ ਸੀ ਵੀ ਕਾਲ ਨਾਹੀਂ, ਯੋਗ ਨਾਹੀਂ, ਨਾਹੀਂ ਸਤ ਕਾ ਢਬ, ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬ ਤਾਂ ਇਮ ਜਗ, ਕਹਿਣ ਲੱਗੇ ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ, ਪਕੜੇ ਠੱਗਣ ਕੋ ਸੰਸਾਰ। ਹੁਣ ਧਾਰਮਿਕ ਜਗਤ ਸੀ, ਜਿਹੜਾ ਸਾਧੂ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ, ਦਾਅਵੇ ਕਰਦਾ ਪਿਆ ਸੀ ਕਿ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ, ਸਾਹਮਣੇ ਮਾਇਆ ਵਾਲਾ ਲੋਟਾ ਰੱਖਿਆ ਹੋਇਆ ਸੀ, ਲੋਕੀ ਉਸ ਲੋਟੇ ਦੇ ਵਿੱਚ ਮਾਇਆ ਪਾ ਪਾ ਕੇ ਬੈਠੀ ਜਾ ਰਹੇ ਸਨ ਉਸ ਦੇ ਕੋਲ, ਤੇ ਦਾਅਵੇ ਕਰਦਾ ਸੀ ਤਿੰਨਾਂ ਲੋਕਾਂ ਦੇ ਮੈਨੂੰ ਦਰਸ਼ਨ ਹੋ ਰਹੇ ਨੇ। ਕਦੇ ਕਹਿੰਦਾ ਸੀ ਬ੍ਰਹਮਪੁਰੀ ਦੇ ਦਰਸ਼ਨ ਹੋ ਰਹੇ ਨੇ, ਕਦੇ ਵਿਸ਼ਨੂਪੁਰੀ ਦੇ ਦਰਸ਼ਨ ਹੋ ਰਹੇ ਨੇ, ਕਦੇ ਕਹਿੰਦਾ ਸੀ ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਨੇ, ਮੈਂ ਤੁਹਾਨੂੰ ਵੀ ਦੀਦਾਰ ਕਰਾਵਾਂਗਾ। ਬੜੇ ਮਿਲ ਜਾਂਦੇ ਨੇ, ਤੁਸੀਂ ਅੱਖਾਂ ਬੰਦ ਕਰਕੇ ਬੈਠੋ, ਮੈਂ ਤੁਹਾਨੂੰ ਰੱਬ ਦੇ ਦੀਦਾਰ ਕਰਾਵਾਂਗਾ। ਦਾਅਵਾ ਕਰਨ ਵਾਲੇ ਧਾਰਮਿਕ ਜਗਤ ਦੇ ਅੰਦਰ ਬੜੇ ਮਿਲ ਜਾਂਦੇ ਨੇ। ਪਰ ਜਿਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਇਆ ਵਾਲਾ ਲੋਟਾ ਹੀ ਉਸਦੇ ਪਿੱਛੇ ਲੁਕਵਾ ਦਿੱਤਾ ਸੀ, ਇਹਨਾਂ ਨੇ ਸੀ ਪਤਾ ਵੀ ਉਹ ਮਾਇਆ ਵਾਲਾ ਲੋਟਾ ਕਿੱਥੇ ਗਿਆ। ਅੱਗ ਬਬੂਲਾ ਹੋ ਗਿਆ, ਮੇਰੇ ਨਾਲ ਮਜ਼ਾਕ ਕੀਤਾ ਜਾ ਰਿਹਾ, ਮੈਂ ਤੁਹਾਨੂੰ ਸ਼ਰਾਪ ਦੇ ਦਿਆਂਗਾ। ਸਤਿਗੁਰੂ ਕਹਿਣ ਲੱਗੇ ਕਾਲ ਨਾ, ਕਾਲ ਦਾ ਅਰਥ ਹੁੰਦਾ ਸਮਾਂ, ਆ ਸਮਾਂ ਮਨੁੱਖਾ ਜੀਵਨ ਦਾ ਸਮਾਂ ਬੜਾ ਕੀਮਤੀ ਸਮਾਂ, ਮਨੁੱਖਾ ਜੀਵਨ ਦੀ ਰੁੱਤ ਬਾਰ ਬਾਰ ਮਿਲਣ ਵਾਲੀ ਨਹੀਂ। ਗੁਰਦੇਵ ਕਹਿੰਦੇ ਨੇ ਇੰਨਾ ਕੀਮਤੀ ਸਮਾਂ ਇਹੋ ਜਿਹੇ ਪਖੰਡਾਂ ਵਾਸਤੇ ਨਹੀਂ ਦਿੱਤਾ ਮਾਲਕ ਨੇ। ਕਾਲ ਨਾਹੀਂ, ਯੋਗ ਨਾਹੀਂ, ਯੋਗ ਦਾ ਅਰਥ ਹੁੰਦਾ ਮਿਲਾਪ। ਇਸ ਤਰੀਕੇ ਦੇ ਨਾਲ ਅੱਖਾਂ ਬੰਦ ਕਰਕੇ ਨੱਕ ਫੜ ਕੇ ਬਹਿ ਜਾਣਾ, ਦਾਅਵੇ ਕਰਨੇ ਸ਼ੁਰੂ ਕਰ ਦੇਣੇ, ਗੁਰਦੇਵ ਕਹਿਣ ਲੱਗੇ ਇੰਜ ਯੋਗ ਨਾਹੀਂ, ਇੰਜ ਰੱਬ ਦਾ ਮਿਲਾਪ ਨਹੀਂ ਹੋਏਗਾ। ਨਾ ਹੀ ਸਤ ਕਾ ਟੱਬ, ਸਤ ਕਹਿੰਦੇ ਨੇ ਉੱਚੇ ਆਚਰਣ ਨੂੰ। ਗੁਰਦੇਵ ਕਹਿਣ ਲੱਗੇ ਨਾ ਇਹੋ ਜਿਹੇ ਪਖੰਡਾਂ ਦੇ ਨਾਲ, ਨਾ ਇਹੋ ਜਿਹੀਆਂ ਚਲਾਕੀਆਂ ਦੇ ਨਾਲ ਮਨੁੱਖ ਦੇ ਉੱਚੇ ਆਚਰਣ ਦੀ ਕਦੇ ਉਸਾਰੀ ਹੋ ਸਕਦੀ ਹੈ, ਬਲਕਿ ਹੁੰਦਾ ਕੀ ਹੈ, ਸਤਿਗੁਰਾਂ ਨੇ ਆਖਿਆ ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਮ ਜਗ। ਬੜੇ ਬੜੇ ਸ੍ਰੇਸ਼ਟ ਥਾਂ, ਬੜੇ ਬੜੇ ਸ੍ਰੇਸ਼ਟ ਹਿਰਦੇ, ਬੜੇ ਬੜੇ ਸ੍ਰੇਸ਼ਟ ਧਾਰਮਿਕ ਅਸਥਾਨ ਇਹੋ ਜਿਹੇ ਪਖੰਡਾਂ ਕਾਰਨ ਭ੍ਰਿਸ਼ਟ ਹੋ ਚੁੱਕੇ ਨੇ। ਗੁਰਦੇਵ ਕਹਿੰਦੇ ਨੇ ਸੰਸਾਰ ਡੁੱਬਦਾ ਪਿਆ ਉਹਨਾਂ ਲੋਕਾਂ ਕਰਕੇ ਜਿਹੜੇ ਆਂਟ ਸੇਤੀ ਨਾਕ ਪਕੜੇ, ਸੂਝ ਤੇ ਤਿੰਨ ਲੋ ਮਗੜ ਪਾਸ਼ਾ ਕਸ਼ ਨਾ ਸੂਝਾ ਇਹ ਪਦਮ ਆਲੋ। ਜਿਹੜੇ ਆਸਣ ਲਗਾ ਕੇ ਬਹਿੰਦੇ ਨੇ, ਸਮਾਧੀਆਂ ਲਗਾ ਕੇ ਬਹਿੰਦੇ ਨੇ, ਨੱਕ ਫੜ ਕੇ ਬਹਿੰਦੇ ਨੇ, ਕਹਿੰਦੇ ਨੇ ਤਿੰਨਾਂ ਲੋਕਾਂ ਦੀ ਸੋਝੀ ਹੈ, ਪਿੱਠ ਪਿੱਛੇ ਕੀ ਹੋ ਰਿਹਾ ਪਤਾ ਹੀ ਕੁਝ ਨਹੀਂ ਹੁੰਦਾ। ਮਾਇਆ ਵਾਲਾ ਲੋਟਾ ਇਹਦੀ ਪਿੱਠ ਪਿੱਛੇ ਪਿਆ, ਪਤਾ ਹੀ ਕੁਝ ਨਹੀਂ ਇਸ ਨੂੰ। ਜਬਾਨ ਤੋਂ ਦਾਅਵੇ ਕਰਦਾ ਪਿਆ ਤਿੰਨਾਂ ਲੋਕਾਂ ਦਾ ਮੈਨੂੰ ਗਿਆਨ ਹੋ ਰਿਹਾ, ਤਿੰਨਾਂ ਲੋਕਾਂ ਦੇ ਮੈਨੂੰ ਦਰਸ਼ਨ ਹੋ ਰਹੇ ਨੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਧਾਰਮਿਕ ਜਗਤ ਦੇ ਅੰਦਰ ਤੇ ਚਤਰਾਈਆਂ ਚਲਾਕੀਆਂ ਮਨੁੱਖ ਨੂੰ ਨਹੀਂ ਸੀ ਵਰਤਣੀਆਂ ਚਾਹੀਦੀਆਂ, ਪਰ ਵਰਤੀਆਂ ਜਾ ਰਹੀਆਂ ਨੇ। ਬਹੁਤਾਤ ਦੇ ਵਿੱਚ ਜ਼ਿਆਦੀਆਂ ਚਲਾਕੀਆਂ ਹੋ ਸਕਦਾ ਹੈ, ਆਪਣੇ ਆਰਥਿਕ ਜਗਤ ਦੇ ਅੰਦਰ ਮਨੁੱਖ ਓਨੀਆਂ ਚਲਾਕੀਆਂ ਨਾ ਵਰਤਦਾ ਹੋਵੇ, ਥੋੜਾ ਬਹੁਤਾ ਡਰ ਹੁੰਦਾ ਕਿ ਪਕੜਿਆ ਜਾਵਾਂਗਾ ਮੈਨੂੰ ਜੇਲ੍ਹ ਹੋ ਜਾਏਗੀ। ਪਰ ਧਾਰਮਿਕ ਜਗਤ ਦੇ ਅੰਦਰ ਤੇ ਬੇਖੌਫ ਹੋ ਕੇ, ਬੇਝਿਜਕ ਹੋ ਕੇ ਮਨੁੱਖ ਚਲਾਕੀਆਂ ਕਰਦਾ ਹੈ, ਚਤਰਾਈਆਂ ਕਰਦਾ ਹੈ, ਬੇਖੌਫ ਹੋ ਕੇ ਝੂਠ ਬੋਲਦਾ, ਕਿਉਂਕਿ ਧਰਮ ਦੇ ਨਾਮ ਦੇ ਉੱਤੇ ਪਤਾ ਕਿਹੜਾ ਕਿਸੇ ਨੇ ਕੁਝ ਕਹਿਣਾ, ਨਾ ਲੋਕਾਂ ਦੇ ਕੋਲ ਕੋਈ ਪਰਖ ਕਰਨ ਦੀ ਕਸਵੱਟੀ ਹੈ, ਨਾ ਲੋਕਾਂ ਨੂੰ ਪਤਾ ਚੱਲਣਾ ਕਿ ਮੈਂ ਚਲਾਕੀ ਖੇਡੀ ਹੈ। ਵੱਡੇ ਤੋਂ ਵੱਡਾ ਝੂਠ ਕੇਵਲ ਤੇ ਕੇਵਲ ਧਾਰਮਿਕ ਜਗਤ ਦੇ ਅੰਦਰ ਹੀ ਚੱਲਦਾ ਹੈ, ਹੋਰ ਕਿਧਰੇ ਨਹੀਂ। ਜਦਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਪ੍ਰਾਪਤ ਕਰਨ ਦੇ ਰਸਤੇ ਦੇ ਵਿੱਚ ਇਹ ਸਭ ਤੋਂ ਵੱਡੀ ਰੁਕਾਵਟ ਹੈ। ਤੂੰ ਸਾਰੀ ਜ਼ਿੰਦਗੀ ਚਲਾਕੀਆਂ ਕਰਦਾ ਰਹੇ, ਨਹੀਂ ਆਨੰਦ ਮਿਲੇਗਾ। ਧਾਰਮਿਕ ਅਸਥਾਨਾਂ ਦੇ ਉੱਤੇ, ਚਾਹੇ ਖਾਸ ਕਰਕੇ ਸਾਡੇ ਹਿੰਦੁਸਤਾਨ ਦੇ ਉੱਤੇ ਝਾਤ ਮਾਰ ਲਈਏ, ਚਾਹੇ ਹਿੰਦੂ ਧਰਮ ਹੈ ਤੇ ਚਾਹੇ ਅੱਜ ਸਿੱਖ ਧਰਮ ਹੈ, ਮਾਫੀ ਚਾਹਵਾਂਗਾ, ਕੋਈ ਬਹੁਤਾ ਫਰਕ ਨਹੀਂ ਰਿਹਾ। ਜਿਹੋ ਜਿਹੀਆਂ ਚਤਰਾਈਆਂ ਚਲਾਕੀਆਂ ਹਿੰਦੂ ਧਰਮ ਦੇ ਅੰਦਰ ਹੋ ਰਹੀਆਂ ਨੇ, ਉਹੋ ਜਿਹੀਆਂ ਚਤਰਾਈਆਂ ਚਲਾਕੀਆਂ ਸਾਡੇ ਧਰਮ ਦੇ ਅੰਦਰ ਵੀ ਹੋ ਰਹੀਆਂ ਨੇ। ਹਿੰਦੂਆਂ ਦੇ ਧਾਰਮਿਕ ਅਸਥਾਨਾਂ ਤੇ ਜਾ ਕੇ ਦੇਖ ਲਓ, ਬੜੇ ਇਹੋ ਜਿਹੇ ਡਰਾਮੇਬਾਜ ਉੱਥੇ ਤੁਹਾਨੂੰ ਮਿਲਣਗੇ। ਕਈ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਨ੍ਹਾਂ ਨੇ ਉੱਥੇ ਪੱਠਿਆਂ ਦੀਆਂ ਪੰਡਾਂ ਬਣ ਕੇ ਰੱਖੀਆਂ ਹੋਈਆਂ ਹੋਣਗੀਆਂ ਤੇ ਲੋਕਾਂ ਨੂੰ ਆਖਣਗੇ ਵੀ ਆਪਣ ਖੱਟੋ, ਸਾਹਮਣੇ ਗਾਵਾਂ ਭੁੱਖੀਆਂ ਨੇ, ਪੱਠੇ ਖਰੀਦੋ ਮੇਰੇ ਕੋਲੋਂ ਤੇ ਗਾਵਾਂ ਨੂੰ ਜਾ ਕੇ ਪਾ ਦਿਓ। ਉਹ ਸ਼ਾਮ ਨੂੰ ਪਤਾ ਚੱਲਦਾ ਗਾਵਾਂ ਵੀ ਉਹਨਾਂ ਦੀਆਂ ਆਪਣੀਆਂ ਹੁੰਦੀਆਂ ਨੇ, ਪੱਠੇ ਵੀ ਆਪਣੇ ਹੀ ਹੁੰਦੇ ਨੇ। ਜਾਂ ਪਿੰਜਰੇ ਰੱਖੇ ਹੁੰਦੇ ਨੇ ਵੀ ਪਿੰਜਰਿਆਂ ਦੇ ਵਿੱਚ ਪੰਛੀ ਬੰਦ ਕੀਤੇ ਹੁੰਦੇ ਨੇ, ਇੰਨੇ ਪੈਸੇ ਦਿਓ ਤੇ ਇੱਕ ਪੰਛੀ ਨੂੰ ਤੁਸੀਂ ਆਜ਼ਾਦ ਕਰ ਦਿਓ, ਪਿੰਜਰਾ ਖੋਲਣ ਦੇ ਇੰਨੇ ਪੈਸੇ। ਪੁੰਨ ਖੱਟੋ, ਲੋਕੀ ਪੈਸੇ ਦਿੰਦੇ ਨੇ, ਪਿੰਜਰਾ ਖੋਲਦੇ ਨੇ, ਪੰਛੀ ਉੱਡ ਜਾਂਦਾ, ਥੋੜੇ ਸਮੇਂ ਬਾਅਦ ਉਹ ਪੰਛੀ ਵਾਪਸ ਉਹਦੇ ਕੋਲ ਹੀ ਆ ਕੇ ਬੈਠ ਜਾਂਦਾ। ਸਾਡੇ ਸਮਾਜ ਦੇ ਅੰਦਰ, ਸਾਡੇ ਘਰਾਂ ਦੇ ਅੰਦਰ ਵੀ ਇਹੀ ਕੁਝ ਹੋ ਰਿਹਾ। ਵੱਡੇ ਵੱਡੇ ਧਾਰਮਿਕ ਅਸਥਾਨਾਂ ਦੇ ਉੱਤੇ ਚੜ੍ਹਨ ਵਾਲੇ ਰੁਮਾਲੇ ਪਤਾ ਨਹੀਂ ਕਿੰਨੀ ਕੁ ਵਾਰੀ ਦੁਕਾਨਾਂ ਤੋਂ ਘੁੰਮ ਕੇ ਵਾਪਸ ਗੁਰਦੁਆਰਿਆਂ ਦੇ ਅੰਦਰ ਆਉਂਦੇ ਨੇ, ਦੁਕਾਨਾਂ ਤੋਂ ਗੁਰਦੁਆਰੇ ਆਉਂਦੇ ਨੇ, ਗੁਰਦੁਆਰਿਆਂ ਤੋਂ ਫਿਰ ਦੁਕਾਨਾਂ ਤੇ ਪਹੁੰਚ ਜਾਂਦੇ ਨੇ। ਕੀਮਤੀ ਤੋਂ ਕੀਮਤੀ ਲੱਖ ਲੱਖ, ਦੋ ਦੋ ਲੱਖ ਰੁਪਈਏ ਦੇ ਚੰਦੋਏ ਪਤਾ ਨਹੀਂ ਕਿੰਨੀ ਕੁ ਵਾਰੀ ਦੁਕਾਨਾਂ ਤੋਂ ਦਰਬਾਰ ਸਾਹਿਬ ਦੇ ਅੰਦਰ ਆਉਂਦੇ ਨੇ, ਕਿੰਨੀ ਕੁ ਵਾਰੀ ਦਰਬਾਰ ਸਾਹਿਬ ਤੋਂ ਫਿਰ ਦੁਕਾਨਾਂ ਤੇ ਚਲੇ ਜਾਂਦੇ ਨੇ। ਕਾਹਦੇ ਵਾਸਤੇ ਕਰਦੇ? ਆਨੰਦ ਮਿਲੇ, ਸੁੱਖ ਮਿਲੇ। ਜਿਸ ਤਰੀਕੇ ਦੇ ਨਾਲ ਮੰਦਰਾਂ ਦੇ ਅੰਦਰ ਚੜ੍ਹਨ ਵਾਲੇ ਨਾਰੀਅਲ ਪਤਾ ਨਹੀਂ ਕਿੰਨੀ ਕੁ ਵਾਰੀ ਦੁਕਾਨਾਂ ਤੋਂ ਫਿਰ ਕੇ ਵਾਪਸ ਆ ਜਾਂਦੇ, ਗੁਰਦੁਆਰਿਆਂ ਦੇ ਅੰਦਰ ਵੀ ਇਹੀ ਕੁਝ ਨਹੀਂ ਹੋ ਰਿਹਾ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਮੰਨਿਆ ਹੋਇਆ ਸੀ ਬਲੀ ਦੇਣ ਦੇ ਨਾਲ ਰੱਬ ਜੀ ਖੁਸ਼ ਹੁੰਦੇ ਨੇ, ਹੁਣ ਮਨੁੱਖ ਦੀ ਬਲੀ ਤੇ ਦਿੱਤੀ ਨਹੀਂ ਜਾ ਸਕਦੀ, ਕਹਿੰਦੇ ਨੇ ਨਾਰੀਅਲ ਦੀ ਬਲੀ ਦੇ ਦਿਓ, ਨਾਰੀਅਲ ਭੰਨ ਦਿਓ ਭਾਈ। ਕਿਉਂਕਿ ਨਾਰੀਅਲ ਦੇ ਉੱਤੇ ਦੇਖਣ ਨੂੰ ਜਾਪਦਾ ਕਿ ਜਿਵੇਂ ਮਨੁੱਖ ਦੀ ਸ਼ਕਲ ਹੋਵੇ, ਉੱਤੇ ਦੋ ਕੁ ਅੱਖਾਂ ਨੱਕ ਜਿਹਾ ਬਣਿਆ ਹੁੰਦਾ, ਕਹਿੰਦੇ ਨੇ ਨਾਰੀਅਲ ਦੀ ਬਲੀ ਦਿੱਤੀ, ਮਨੁੱਖ ਦੀ ਬਲੀ ਦਿੱਤੀ ਇੱਕ ਸਮਾਨ। ਮੈਂ ਬੇਨਤੀ ਇਸ ਵਾਸਤੇ ਕਰ ਰਿਹਾ ਕਿਉਂਕਿ ਸਾਡੇ, ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਕਿਸ ਤਰੀਕੇ ਦੇ ਨਾਲ ਇਹ ਧਾਰਨਾ ਸਾਡੇ ਇਤਿਹਾਸ ਦੇ ਅੰਦਰ ਆ ਗਈ। ਬੜੇ ਬੜੇ ਇਤਿਹਾਸਕਾਰਾਂ ਨੇ ਇਹ ਗੱਲ ਲਿਖ ਦਿੱਤੀ ਕਿ ਸਤਿਗੁਰੂ ਜਿਸ ਵੇਲੇ ਗੁਰਿਆਈ ਅਗਲੇ ਸਤਿਗੁਰਾਂ ਨੂੰ ਦਿੰਦੇ ਸਨ, ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਦੇ ਸਨ। ਪਤਾ ਨਹੀਂ ਇਹ ਰਵਾਇਤ ਸਾਡੇ ਘਰ ਦੇ ਅੰਦਰ ਕਿਸ ਤਰੀਕੇ ਦੇ ਨਾਲ ਆ ਗਈ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਤੇ ਦੋ ਥਾਵਾਂ ਦੇ ਉੱਤੇ ਤੇ ਸਪਸ਼ਟ ਤਰੀਕੇ ਦੇ ਨਾਲ ਇਸ ਜੁਗਤੀ ਨੂੰ ਬਿਆਨਿਆ ਗਿਆ ਹੈ। ਇੱਕ ਤੇ ਸੱਤਾ ਤੇ ਬਲਵੰਡ ਜੀ ਦੀ ਵਾਰ ਪੜੋ, ਉਹਦੇ ਵਿੱਚ ਗੁਰਿਆਈ ਦੇਣ ਦਾ ਜ਼ਿਕਰ ਮਿਲਦਾ ਹੈ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮ ਦੇ, ਉੱਥੇ ਕਿਧਰੇ ਵੀ ਨਾਰੀਅਲ ਦਾ ਜ਼ਿਕਰ ਉਸ ਤੇ ਨਹੀਂ ਕੀਤਾ ਗਿਆ ਵੀ ਸਤਿਗੁਰਾਂ ਨੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਸੀ। ਹਾਂ, ਇਹ ਆਖਿਆ ਕਿ ਗੁਰੂ ਨੇ ਸਲਾਮਤ ਹੁੰਦਿਆਂ ਹੋਇਆਂ ਆਪਣੇ ਸਰੀਰਕ ਜਾਮੇ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੀ ਹਯਾਤੀ ਦੇ ਅੰਦਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕਰ ਦਿੱਤੀ, ਆਪਣੀ ਜਗ੍ਹਾ ਤੇ ਉਹਨਾਂ ਨੂੰ ਥਾਪਣਾ ਦੇ ਦਿੱਤੀ ਤੇ ਦੂਸਰੀ ਜਗ੍ਹਾ ਤੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਜਿਸ ਨੂੰ ਬਾਬਾ ਸੁੰਦਰ ਜੀ ਨੇ ਬਿਆਨ ਕੀਤਾ ਹੈ ਰਾਮਕਲੀ ਸਦ ਦੀ ਬਾਣੀ ਹੈ, ਉਹਦੇ ਵਿੱਚ ਸਾਰੀ ਵਿਸਥਾਰ ਦੇ ਵਿੱਚ ਚਰਚਾ ਕੀਤੀ ਹੈ ਵੀ ਅੰਤ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਕੋਲ ਬੁਲਾਇਆ, ਸਾਰੀਆਂ ਹਦਾਇਤਾਂ ਕੀਤੀਆਂ ਤੇ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਸਾਰੀਆਂ ਸੰਗਤਾਂ ਨੂੰ, ਸਾਰੇ ਸਿੱਖਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੈਰੀਂ ਪਾ ਦਿੱਤਾ। ਉੱਥੇ ਵੀ ਗੁਰਦੇਵ ਨੇ ਕਿਧਰੇ ਇਹ ਨਹੀਂ ਲਿਖਿਆ, ਬਾਬਾ ਸੁੰਦਰ ਜੀ ਨੇ ਕਿਧਰੇ ਇਸ ਗੱਲ ਵੱਲ ਰੰਚਕ ਮਾਤਰ ਵੀ ਇਸ਼ਾਰਾ ਨਹੀਂ ਕੀਤਾ ਵੀ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਆਗਿਆ ਕੀਤੀ ਹੋਵੇ ਵੀ ਜਾਓ ਨਾਰੀਅਲ ਲੈ ਕੇ ਆਓ ਤੇ ਨਾਰੀਅਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ ਹੋਵੇ। ਸਾਡੇ ਘਰ ਦੀ ਤੇ ਪਰੰਪਰਾ ਹੈ ਹੀ ਨਹੀਂ ਸੀ, ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਪਰੰਪਰਾ ਇਹੋ ਜਿਹੀਆਂ ਮਰਿਆਦਾਵਾਂ ਸਾਡੇ ਘਰ ਦੇ ਅੰਦਰ ਆ ਗਈਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਣਾ ਤੇ ਤਾਂ ਵੀ ਆਖਦੇ ਨੇ ਕਿ ਨਾਰੀਅਲ ਚੜਾਓ, ਪਹਿਲਾਂ ਨਾਰੀਅਲ ਰੱਖੋ। मैं कई बार सोचता हूं जे साडे घर दी मर्यादा हुंदी जिसनों असं बहुतांत दे विच मन के बह गए हाँ इस भावना नूं जाने जा अणजाने विच ए कुछ करी जा रहे हैं जो ब्राह्मण आखदा सी भी नारियल चढ़ाउणा जिहड़ा ऐ ए मनुख दी बलि देण दे बराबर है इको जी है। मैं सोचता हूं जे साडे घर दी है परंपरा हुंदी वाकई साडे घर दी है मर्यादा हुंदी ते जिस दिन विसाखी वाले दिन गुरु कलगी धर पातशाह महाराज जी ने सिरां दी मंग कीती सी भाई दया सिंह जी अपने हाथ विच नारियल लैके सतगुरां दे सामने पेश हो जांदे पातशाह साडे घर दी मर्यादा इत्थे मनुखी सिर नूं ते नारियल नूं एक बराबर समझिया जांदा तुसीं सिर मेरा जरूरी लैणा साडे घर दी ते मर्यादा तुसीं आ नारियल भन लो। फिर तो बोल बड़े आसान सन जिहड़ी शर्त सतगुरां ने पावन बाणी दे अंदर रखी सी भी जाओ तो प्रेम खेलण का चाओ सिर धर तली गली मेरी आओ इत मार्ग पैर तरीजै सिर दीजै कान ना कीजै फिर तो कोई मुश्किल है ही नहीं सी। फिर तो जिन्हें गुरु दे कोल आना बस नारियल लैके गुरु दे कोल आ जाए गुरु दे नाल प्रेम की खेड खेड ले। इत्थे ते बाबे कबीर ने शब्द वरतिया सी कबीर जौ तुहे साध पिरम की जे तेरे चित दे अंदर साध दा अर्थ है साधना तमन्ना तांग जे तेरे चित दी इच्छा है जे तेरे चित दी तमन्ना है मैं गुरु दे नाल मिलके रब्बी प्यार दी खेड खेडनी है। बाबा कबीर कहिंदे ने सीस काट कर गोए अपना सिर कट के एदी गेंद बनाउणी पएगी तैनू सिर कट के एदी गेंद बना प्रतीक वरते ने जिस तरीके दे नाल गेंद दे नाल बच्चे खेडदे ने कोई एक पासे ठुड्डा मारदा कोई दूसरे पासे ठोकर मारदा जदों इस मार्ग दे उत्ते तुरना है बाबा कबीर कहिंदे ने लोकी ठोकरां मारनगे लोकी माड़ा चंगा भला आखी जाणगे चंगा बुरा आखी जाणगे पर जिस तरीके दे नाल गेंद प्रवाह नहीं करदी कहण लगे खेलत खेलत हालक इन्ना मस्त हो जा अपने अकीदे दे विच गुरु दे मार्ग दे उत्ते चलदियां चलदियां इन्ना मस्त हो जा लोकी जो मर्जी करन जो कुछ होए सो जो कुछ भी हो जाए उसनों गुरु अमरदास पातशाह महाराज कहिंदे ने बिल्कुल सरल होके गुरु दे कोल आ जे तैनू आनंद प्राप्त करन दी लालसा है। याद रख चतराइयां चलाकियां सियाणपां चंगियाइयां चाकरियां ये रब्बी मिलाप दे आनंद दे रस्ते दियां रुकावटां ने ये मन चंचला चतराई किने ना पाया चतराई ना पाया किने तू सुन मन मेरिया गुरदेव कहिंदे ने ए माया मोहनी जिनेत परम पुलाया मोहनी दर्थ है मन नूं मोह लैण वाली गुरदेव कहण लगे माया ए मन नूं मोह लैण ए माया दा प्रभाव है जिसनूं ते जिसने तैनू इस भुलेखे विच पा दिता है जो तू ये मन के बैठ गए कि जिस तरीके दे नाल चलाकियां खेड खेड के चतराइयां खेड खेड के मैं दुनिया का धन एकत्र करी जा रहे हैं इसे तरीके दे नाल मैं शायद आत्मक आनंद भी प्राप्त कर लवांगा। गुरु अमरदास पातशाह महाराज कहन लगे ये समझ ले तेरे उत्ते माया का प्रभाव है ये माया मोहनी बड़ी डाढ़ी है जिन एत भरम भुलाया जिसने तैनू इस भुलेखे विच रखिया होया तू कुराहे पै गया। पर मेरे साहब सच्चे पातशाह महाराज अगला लफ्ज वरतदे ने कहण लगे माया त मोहनी तिने कीती ए माया किने फिर पैदा कीती है ए नुक्ता भी थोड़ा समझ लेना ए जिहड़ी माया इन्नी डाढ़ी है इन्नी प्रबल है जीवन नूं भुलेखे विच पा के कुराए पा दिंदी है। गुरदेव कहण लगे माया त मोहनी तिने कीती जिन ठगौली पाया पाइया कहण लगे उसे परमात्मा दी पैदा कीती हुई है जिस परमात्मा ने इन्हां जीवां नूं ठग बूटी खवाई हुई है। जिहदा भाव अर्थ की है जे इहदे भैड़े प्रभाव तो बचना चाहुंदा है धन गुरु अमरदास पातशाह महाराज कहण लगे मालक तो बगैर किसे होर अगे तरला ना लई किसे होर दे अंदर यह समर्था नहीं किसे होर दे अंदर यह ताकत नहीं। गुरु अर्जुन देव पातशाह महाराज जी का एक बचन मैं कह दिया यह नुकता गुरु अमरदास पातशाह महाराज जी का आसानी के नाल साड़ी समझ विच आ जाएगा। वो पावन शब्द उस दे सरलेख दे अंदर गुरदेव ने दो रागां का जिक्र किया आसा ते आसा वरी उस शब्द नूं उन्हां दोनों रागां दे विच गाउणा है ਸ਼ੁਰੂਆਤ ਕਰਦੇ ਨੇ ਕਹਿਣ ਲੱਗੇ ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿੱਤ ਤਰ ਹਾਂ, ਅਨ ਸਿਉ ਤੋਰ ਫੇਰ ਹਾਂ, ਐਸੇ ਲਾਲਣ ਪਾਇਓ ਰੀ ਸਕੀ। ਪਹਿਲੇ ਬੰਦ ਦੀਆਂ ਪੰਜ ਪੰਕਤੀਆਂ ਨੇ। ਗੋਬਿੰਦ ਗੋਬਿੰਦ ਕਰ ਹਾਂ, ਹੇ ਸਖੀ ਹੇ ਸਤਸੰਗੀ, ਹਰ ਵੇਲੇ ਗੋਬਿੰਦ ਦੇ ਗੁਣ ਗਾ, ਹਰ ਵੇਲੇ ਪਰਮਾਤਮਾ ਦੀ ਸਿਫਤਾਂ ਨੂੰ ਯਾਦ ਕਰ, ਹਰ ਵੇਲੇ ਰੱਬੀ ਗੁਣਾਂ ਦੀ ਵਿਚਾਰ ਦੇ ਵਿੱਚ ਆਪਣੀ ਸੁਰਤ ਨੂੰ ਜੋੜ। ਹੋਏਗਾ ਕਿ ਹਰ ਹਰ ਮਨ ਪਿਆਰ ਹਾਂ, ਅੰਦਰ ਹਰੀ ਦਾ ਪਿਆਰ ਪੈਦਾ ਹੋਏਗਾ, ਅੰਦਰ ਹਰੀ ਵਾਲੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਤੜਫ ਪੈਦਾ ਹੋਏਗੀ ਤੇਰੇ। ਗੁਰ ਕਹਿਆ ਸੋ ਚਿੱਤ ਤਰ, ਜੋ ਗੁਰੂ ਨੇ ਮੈਨੂੰ ਆਖਿਆ ਮੈਂ ਉਹਨੂੰ ਆਪਣੇ ਚਿੱਤ ਦੇ ਅੰਦਰ ਧਾਰਨ ਕਰਾਂ, ਇਹਦੇ ਨਾਲ ਅਨ ਸਿਉ ਤੋਰ ਫੇਰ ਹਾਂ। ਅਨ ਸਿਉ ਜਿਹੜੇ ਹੋਰ ਹੋਰ ਪਾਸੇ ਦੇ ਖਿਆਲ ਨੇ, ਜਿਹੜੇ ਗੁਰੂ ਦੀ ਪਾਵਨ ਪਵਿੱਤਰ ਬਾਣੀ ਦੀ ਸਿੱਖਿਆ ਤੋਂ ਬਾਹਰ ਦੀਆਂ ਧਾਰਨਾਵਾਂ ਨੇ, ਬਾਹਰ ਦੀਆਂ ਸਿੱਖਿਆਵਾਂ ਨੇ, ਉਹਨਾਂ ਦੇ ਨਾਲੋਂ ਆਪਣਾ ਸੰਬੰਧ ਤੋੜ ਲੈ। ਕਹਿਣ ਲੱਗੇ ਐਸੇ ਲਾਲਣ ਪਾਇਓ ਰੀ ਸਖੀ। ਅਗਲਾ ਬਚਨ ਆਖਿਆ, ਕਹਿਣ ਲੱਗੇ ਪੰਕਜ ਮੋ ਸਰ ਹਾਂ, ਪੱਗ ਨਹੀਂ ਚੱਲੈ ਹਰ ਹਾਂ, ਗਹਿੜਿਓ ਮੂੜ ਨੜ ਹਾਂ। ਇਕੱਲਾ ਇਕੱਲਾ ਲਫ਼ਜ਼ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ। ਪੰਕਜ ਮੋ ਸਰ, ਪੰਕਜ ਕਹਿੰਦੇ ਨੇ ਚਿੱਕੜ ਨੂੰ, ਸਰ ਕਹਿੰਦੇ ਨੇ ਸਰੋਵਰ ਨੂੰ। ਹੇ ਸਖੀ ਇਹ ਸੰਸਾਰ ਕੀ ਹੈ, ਦੁਨੀਆ ਕੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੋਹ ਦਾ ਸਰੋਵਰ ਹੈ, ਇੱਕ ਇਹੋ ਜਿਹਾ ਸਰੋਵਰ ਹੈ ਜਿਸ ਸਰੋਵਰ ਦੇ ਅੰਦਰ ਮੋਹ ਦਾ ਚਿੱਕੜ ਹੈ, ਜਿਸ ਸਰੋਵਰ ਦੇ ਅੰਦਰ ਮੋਹ ਦੀ ਦਲਦਲ, ਜਿਸ ਨੂੰ ਅਸੀਂ ਹਰ ਰੋਜ਼ ਪੜ੍ਹਦੇ ਹਾਂ ਵੀ ਤਿੱਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨੈ ਕੀ ਆ, ਇਸ ਸਰੋਵਰ ਦੇ ਅੰਦਰ ਪਾਣੀ ਨਹੀਂ ਹੈ, ਇਸ ਸਰੋਵਰ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਇਸ ਸਰੋਵਰ ਦੇ ਅੰਦਰ ਚਿੱਕੜ ਨਹੀਂ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਸਰੋਵਰ ਦੇ ਅੰਦਰ ਮੋਹ ਦੀ ਦਲਦਲ ਹੈ, ਤੇ ਦਲਦਲ ਦੇ ਵਿੱਚ ਜੇ ਕਿਧਰੇ ਕੋਈ ਮਨੁੱਖ ਖੁੱਭ ਜਾਏ, ਜਿੰਨਾ ਆਪਣੀ ਵੱਲੋਂ ਯਤਨ ਕਰਦਾ ਬਾਹਰ ਨਿਕਲਣ ਦਾ, ਓਨਾ ਹੀ ਹੋਰ ਜ਼ਿਆਦਾ ਖੁੱਭਦਾ ਜਾਂਦਾ ਹੈ, ਓਨਾ ਹੀ ਉਹਦੇ ਵਿੱਚ ਹੋਰ ਜ਼ਿਆਦਾ ਤਸਦਾ ਜਾਂਦਾ ਹੈ। ਉੱਥੇ ਸਹਾਇਤਾ ਉਹ ਹੁੰਦੀ ਹੈ ਜਦੋਂ ਕੋਈ ਬਾਹਰੋਂ ਉਹਦਾ ਪੱਲਾ ਪਕੜ ਲਏ, ਕੋਈ ਬਾਹਰੋਂ ਉਹਨੂੰ ਸਹਾਇਤਾ ਕਰਨ ਵਾਸਤੇ ਉਹਨੂੰ ਕੋਈ ਰੱਸਾ ਫੜਾ ਦੇਵੇ, ਉਹਨੂੰ ਆਪਣੀ ਬਾਂਹ ਫੜਾ ਕੇ ਉਹਨੂੰ ਖਿੱਚ ਲਏ ਤੇ ਖਿੱਚ ਲਏ, ਨਹੀਂ ਤੇ ਦਲਦਲ ਦੇ ਵਿੱਚ ਫਸਿਆ ਹੋਇਆ ਮਨੁੱਖ ਜਿੰਨਾ ਆਪਣੀ ਵੱਲੋਂ ਜ਼ੋਰ ਲਗਾਉਂਦਾ ਓਨਾ ਹੀ ਜ਼ਿਆਦਾ ਹੋਰ ਖੁੱਭਦਾ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੰਕਜ ਮੋਹ ਸਰ, ਪੱਗ ਨਹੀਂ ਚੱਲੈ ਹਰ ਹਾਂ, ਪੱਗ ਨਹੀਂ ਚੱਲੈ ਹਰ ਹਾਂ ਦਾ ਅਰਥ ਹੈ ਮੇਰਾ ਪੈਰ ਰੱਬ ਵਾਲੇ ਪਾਸੇ ਨਹੀਂ ਚੱਲਦਾ ਪਿਆ, ਗਹਿੜਿਓ ਮੂੜ ਨਰ। ਕਹਿਣ ਲੱਗੇ ਮੂਰਖ ਮਨੁੱਖ ਨੇ ਆਪਣਾ ਪੈਰ ਜਿਹੜਾ ਹੈ ਇੱਥੇ ਫਸਾਇਆ ਹੋਇਆ ਹੈ, ਬੁਰੀ ਤਰ੍ਹਾਂ ਗੁਰਦੇਵ ਕਹਿਣ ਲੱਗੇ ਇਸ ਮੋਹ ਦੀ ਦਲਦਲ ਦੇ ਵਿੱਚ ਫਸ ਗਿਆ। ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਗੱਲ ਧਿਆਨ ਰੱਖੀ ਕਿ ਕੁਰਬਾਨ ਕੀਤਾ ਤਿਸੈ ਵਿੱਟੋ, ਜਿਨ ਮੋਹ ਮਿੱਠਾ ਲਾਇਆ। ਕਹਿਣ ਲੱਗੇ ਕੁਰਬਾਨ ਕੀਤਾ ਤਿਸੈ ਵਿੱਟੋ, ਜਿਨ ਮੋਹ ਮਿੱਠਾ ਲਾਇਆ। ਕਿਸ ਤਰੀਕੇ ਦੇ ਨਾਲ ਮਾਇਆ ਦੇ ਮੋਹ ਤੋਂ ਇਹ ਮਨੁੱਖ ਬਚਿਆ ਜਾ ਬਚ ਸਕਦਾ ਹੈ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਣ ਦਾ ਇੱਕੋ ਹੀ ਸਾਧਨ ਆ, ਮਾਲਕ ਤੋਂ ਸਦਕੇ ਹੋ, ਮਾਲਕ ਤੋਂ ਕੁਰਬਾਨ ਜਾ, ਕਿਉਂਕਿ ਉਹਨੇ ਜੇਕਰ ਇਹ ਮਿੱਠਾ ਮੋਹ ਲਗਾਇਆ ਪਰਮਾਤਮਾ ਦੇ ਸੰਬੰਧ ਵਿੱਚ, ਤੇ ਅਸੀਂ ਆਖਦੇ ਹਾਂ ਕਿ ਪਰਮਾਤਮਾ ਅਪੁੱਲ ਹੈ, ਪਰਮਾਤਮਾ ਕਦੇ ਕੋਈ ਗਲਤੀ ਕਰਦਾ ਹੀ ਨਹੀਂ, ਤੇ ਕੀ ਪਰਮਾਤਮਾ ਨੇ ਜੇ ਜੀਵਾਂ ਨੂੰ ਮਿੱਠਾ ਮੋਹ ਲਗਾਇਆ? ਕਿਉਂਕਿ ਬਾਣੀ ਅੰਦਰ ਬਾਬੇ ਕਬੀਰ ਨੇ ਜਿਸ ਵੇਲੇ ਪਰਮਾਤਮਾ ਦੇ ਨਾਵਾਂ ਦੀ ਚਰਚਾ ਕੀਤੀ, ਅਸੀਂ ਬੜੇ ਸੋਹਣੇ ਸੋਹਣੇ ਨਾਂ ਲੈ ਕੇ ਪਰਮਾਤਮਾ ਨੂੰ ਮੁਖਾਤਬ ਹੁੰਦੇ ਹਾਂ, ਜਦਕਿ ਬਾਬਾ ਕਬੀਰ ਜੀ ਨੇ ਪਾਵਨ ਬਾਣੀ ਅੰਦਰ ਇੱਕ ਜਗ੍ਹਾ ਤੇ ਪਰਮਾਤਮਾ ਨੂੰ ਠੱਗ ਕਹਿ ਕੇ ਵੀ ਮੁਖਾਤਬ ਹੋਏ ਨੇ। ਕਹਿੰਦੇ ਨੇ ਹਰ ਠੱਗ ਜਗ ਕੋਠ ਗੌਰੀ ਲੈ। ਕਹਿਣ ਲੱਗੇ ਰੱਬ ਤੇ ਬੜਾ ਵੱਡਾ ਠੱਗ ਹੈ, ਦੁਨੀਆਂ ਦੇ ਠੱਗ ਨੇ, ਕੋਈ 24 ਨਾ ਠੱਗੀ ਮਾਰੇਗਾ, ਕੋਈ 20 ਨਾ ਠੱਗੀ ਮਾਰੇਗਾ, ਰੱਬ ਨੇ ਸਾਰੇ ਸੰਸਾਰ ਦੇ ਨਾਲ ਹੀ ਠੱਗੀ ਮਾਰੀ ਹੋਈ ਹੈ, ਸਾਰਿਆਂ ਨੂੰ ਠੱਗ ਬੂਟੀ ਖਵਾਈ ਹੋਈ ਹੈ, ਸਾਰੇ ਭੁੱਲੇ ਹੋਏ ਨੇ। ਉੱਥੇ ਸ਼ਬਦ ਵਰਤਿਆ ਸੀ ਕਹੋ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗੌਰੀ ਅਰ ਠੱਗ ਪਹਿਚਾਨਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਰਮਾਤਮਾ ਨੇ ਠਗੌਲੀ ਪਾਈ ਹੈ, ਪਰ ਕਹਿਣ ਲੱਗੇ ਮੈਂ ਕਹਿੰਦੇ ਕੁਰਬਾਨ ਕੀਤਾ ਤੇ ਸਹਿ ਬਿਟੋ ਕਦੇ ਸੋਚ ਕੇ ਦੇਖੀ ਜੇ ਉਹ ਮਾਲਕ ਪਰਮਾਤਮਾ ਇਹ ਮੋਹ ਇਹਨਾਂ ਜੀਵਾਂ ਦੇ ਅੰਦਰ ਨਾ ਭਰਦਾ, ਦੁਨੀਆਂ ਦੀ ਅੱਜ ਜਿੰਨੀ ਵੀ ਤਰੱਕੀ ਹੋਈ ਹੈ ਇਹ ਕਦੇ ਵੀ ਨਹੀਂ ਸੀ ਹੋਣੀ। ਸੰਸਾਰ ਦੇ ਅੰਦਰ ਜਿਤਨੀਆਂ ਵੀ ਕਾਢਾਂ ਨਿਕਲੀਆਂ ਨੇ, ਜਿਤਨੀ ਵੀ ਤਰੱਕੀ ਹੋਈ ਹੈ, ਜਿਤਨੀ ਵੀ ਮੈਂ ਕਹਿੰਦੇ ਮੋਹ ਨਾ ਹੁੰਦਾ, ਮਾਂ ਕਦੇ ਆਪਣੇ ਬੱਚੇ ਨੂੰ ਦੁੱਧ ਤੱਕ ਨਾ ਪਿਆਲਦੀ। ਮਾਂ ਦੇ ਸਾਹਮਣੇ ਬੱਚਾ ਵਿਲਕ ਵਿਲਕ ਕੇ ਮਰ ਜਾਂਦਾ, ਮਾਂ ਕਦੇ ਬੱਚੇ ਨੂੰ ਦੁੱਧ ਤੱਕ ਨਾ ਦਿੰਦੀ। ਜੇ ਮਾਂ ਦੇ ਇਰਦੇ ਅੰਦਰ ਮੇਰੇ ਮਾਲਕ ਪਰਮਾਤਮਾ ਨੇ ਮੋਹ ਨਾ ਪੈਦਾ ਕੀਤਾ ਹੁੰਦਾ ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮੋਹ ਬੜਾ ਜ਼ਰੂਰੀ ਹੈ, ਇਸ ਵਾਸਤੇ ਕੁਰਬਾਨ ਕੀਤਾ ਤੇ ਸਾਹਿਬ ਵਿੱਚੋਂ ਜਨਮੋ ਮਿੱਠਾ ਲਾਇਆ, ਉਹਨੇ ਮਿੱਠਾ ਮੋਹ ਲਾਇਆ। ਪਰ ਨਾਲ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਮਨੁੱਖ ਵਾਸਤੇ ਉਸ ਮਾਲਕ ਪਰਮਾਤਮਾ ਨੇ ਇੱਕ ਇਮਤਿਹਾਨ ਪਾ ਦਿੱਤਾ, ਇੱਕ ਪ੍ਰੀਖਿਆ ਦੀ ਘੜੀ ਇਸ ਮਨੁੱਖ ਦੇ ਜੀਵਨ ਦੇ ਅੰਦਰ ਖੜੀ ਕਰ ਦਿੱਤੀ, ਕਿਸ ਤਰੀਕੇ ਦੇ ਨਾਲ ਇਹ ਇਸ ਮੋਹ ਦੀ ਦਲਦਲ ਦੇ ਵਿੱਚੋਂ ਆਪਣੀ ਸੁਰਤ ਨੂੰ ਉੱਚੀਆਂ ਉਠਾ ਕੇ ਰੱਖਦਾ, ਆਪਣੇ ਫਰਜ਼ ਪੂਰੇ ਕਰਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ। ਪਰ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਾਸਤੇ ਕਿਧਰੇ ਇੱਕ ਮੋਹ ਦੀ ਦਲਦਲ ਦੇ ਵਿੱਚ ਆਪਣੇ ਆਤਮਿਕ ਜੀਵਨ ਨੂੰ ਤੇ ਗਰਕ ਨਹੀਂ ਕਰ ਦਿੰਦਾ। ਗੁਰਦੇਵ ਕਹਿੰਦੇ ਨੇ ਆਤਮਿਕ ਜੀਵਨ ਗਰਕ ਹੋਣ ਤੋਂ ਬਚ ਸਕਦਾ ਜੇ ਮਨੁੱਖ ਚਤਰਾਈਆਂ ਚਲਾਕੀਆਂ ਛੱਡ ਕੇ ਗੁਰੂ ਦੇ ਕੋਲ ਆਉਂਦਾ ਹੈ। ਅਖੀਰਲਾ ਬਚਨਿਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਹੇ ਮੇਰੇ ਚਲਾਕ ਮਨ, ਇਸ ਗੱਲ ਨੂੰ ਧਿਆਨ ਦੇ ਨਾਲ ਸਮਝ ਲੈ ਕਿ ਚਲਾਕੀਆਂ ਦੇ ਨਾਲ ਕਿਸੇ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਬੜਾ ਕੀਮਤੀ ਵਿਸ਼ਾ ਹੈ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪੌੜੀ ਦੇ ਅੰਦਰ ਬਿਆਨ ਕਰ ਰਹੇ ਨੇ। ਯਤਨ ਕਰਾਂਗਾ ਇਸੇ ਵਿਸ਼ੇ ਨੂੰ ਤੇ ਇਸ ਦੇ ਨਾਲ ਦੀ ਪੌੜੀ ਨੂੰ ਇਸ ਤੋਂ ਅਗਾਂਹ ਕੁਝ ਹੋਰ ਆਪ ਜੀ ਦੇ ਨਾਲ ਕੱਲ੍ਹ ਦੀ ਦੀਵਾਨ ਦੇ ਅੰਦਰ ਸਾਂਝੇ ਕਰਨ ਦਾ। ਇਤਨੇ ਕੋ ਬੋਲ ਅੱਜ ਦੇ ਆਪ ਜੀ ਨੇ ਪ੍ਰਵਾਨ ਕਰਨੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਸਾਰੇ ਜਾਣੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ